බන්ධන පාද පංකජ බන්ධන සමරෝ දුක්ඛ නිකන්දන ගොර අමර දාස හෙරද නෙත ත්‍යාවෝ හෙරද ශ්‍රී ගුරු රාම දාස ගුණ ගුරු අර්ජන බෙඝනනකේ බෙගනන හර ගෝවින්ද ශ්‍රී හර රාය ජෝරි නමෝ ශ්‍රී හර ක්‍රිෂ්ණ මනෝ තේග බහතර පරම පරම
කිරපාල
ශ්‍රී ගුරු ගෝබින්ද තරෝ තරා පර පොන්න පොන්න සීස පොන්න පොන්න සීස බන්දෝ බාර බාර ඒකංකාර සත්ගුරු තේ ප්‍රසාද සච් හෝය වාහිගුරු ජී කී ෆතේ හෛ බෙගන බිනාසන සෝය වාහිගුරු ජී කී ෆතේ හෛ බෙගන බිනාසන සෝය
දොයරා ਸਤਿਗੁਰ ਕੈ ਜੋ ਵਸਤ ਹੈ ਭਾਗ ਜਿਸੇ ਸੋ ਪਾਏ ਬਿਨ ਭਾਗਾ ਨੈ ਮਿਲਤ ਕੋਟਕ ਯਤਨ ਕਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਸਤਿਗੁਰੂ ਅਨਾਥ ਨਾਥ ਦੀਨਾ ਬੰਧੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਚੋ ਪ੍ਰਾਪਤ ਇਤਿਹਾਸਕ ਸਥਾਨ ਤੇ ਨੇਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਸਿੱਖਾਂ ਦੀ ਪ੍ਰੀਖਿਆ ਲੈ ਕੇ ਮਾਤਾ ਸੁਲੱਖਣੀ ਜੀ ਦੇ ਕਹਿਣ ਤੇ ਕਿ ਜਦੋਂ ਮਾਤਾ ਜੀ ਨੇ ਕਿਹਾ ਕਿ ਤੁਸੀਂ ਭਾਈ ਲਹਿਣਾ ਜੀ ਨਾਲ ਬਹੁਤ ਜ਼ਿਆਦਾ ਹਿੱਤ ਕਰਦੇ ਹੋ ਔਰ ਇਸ ਤਰ੍ਹਾਂ ਦੇ ਅੰਦਾਜ਼ੇ ਅਨੁਮਾਨ ਲਾਏ ਜਾ ਰਹੇ ਨੇ ਕਿ ਤੁਸੀਂ ਆਪਣੀ ਸਰਬ ਸ਼ਕਤੀ ਜੋ ਵਸਤੂ ਤੁਹਾਡੇ ਕੋਲ ਹੈ ਉਹ ਤੁਸੀਂ ਭਾਈ ਲਹਿਣਾ ਜੀ ਨੂੰ ਦੇਣਾ ਚਾਹੁੰਦੇ ਹੋ, ਦਾਸ ਨੂੰ ਦੇਣਾ ਚਾਹੁੰਦੇ ਹੋ ਪੁੱਤਰਾਂ ਨੂੰ ਛੱਡ ਕੇ। ਇਹੋ ਜਿਹੇ ਲਾਇਕ ਪੁੱਤਰ ਜਿਨ੍ਹਾਂ ਕਰਕੇ ਤੁਹਾਡਾ ਵੰਸ਼ ਚੱਲਣਾ ਹੈ, ਤੁਹਾਡਾ ਨਾਂ ਉਜਾਗਰ ਹੋਣਾ ਹੈ, ਉਹਨਾਂ ਪੁੱਤਰਾਂ ਨੂੰ ਛੱਡ ਕੇ ਤੁਸੀਂ ਬਗਾਨੇ ਪੁੱਤਰਾਂ ਨਾਲ ਹਿੱਤ ਕਰਦੇ ਹੋ। ਇਹ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ। ਕਲਾ ਇਹੋ ਜਿਹੀ ਵਰਤੀ ਜਿੱਥੇ ਸਤਿਗੁਰੂ ਜੀ ਬੈਠੇ ਸਨ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚੋਂ ਇੱਕ ਬਿੱਲੀ ਗੁਜਰੀ, ਉਹਦੇ ਮੂੰਹ 'ਚ ਚੂਹੀ ਸੀ ਜੋ ਉੱਥੇ ਮੁਰਦਾ ਹੋਈ ਡਿੱਗ ਪਈ। ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ ਵੀ ਜਾਓ, ਜਾ ਕੇ ਚੁੱਕ ਕੇ ਬਾਹਰ ਸੁੱਟ ਦਿਓ, ਇੱਥੇ ਚੰਗੀ ਨਹੀਂ ਲੱਗਦੀ ਪਈ। ਪਰ ਬਾਬਾ ਸ੍ਰੀ ਚੰਦ ਜੀ ਨੇ ਅੱਗੋਂ ਇਨਕਾਰ ਕਰ ਦਿੱਤਾ। ਬਾਬੇ ਲਖਮੀ ਦਾਸ ਨੂੰ ਕਿਹਾ, ਉਹਨਾਂ ਵੀ ਅੱਗੋਂ ਇਨਕਾਰ ਕਰਤਾ। ਫਿਰ ਭਾਈ ਲਹਿਣਾ ਜੀ ਨੂੰ ਆਖਿਆ ਤੇ ਭਾਈ ਲਹਿਣਾ ਜੀ ਸਤ ਬਚਨ ਕਹਿ ਕੇ ਉਸੇ ਵੇਲੇ ਚਲੇ ਗਏ। ਮੁਰਦਾ ਚੂਹੀ ਉਥੋਂ ਚੁੱਕ ਕੇ ਬਾਹਰ ਸੁੱਟੀ ਹੈ। ਸਤਿਗੁਰੂ ਜੀ ਸੁਲੱਖਣੀ ਜੀ ਨੂੰ ਕਹਿੰਦੇ, ਸੁਲੱਖਣੀ ਵੇਖ, ਆਪਣੇ ਪੁੱਤਰਾਂ ਦੀ ਹਾਲਤ ਵੀ ਵੇਖ ਲੈ ਤੇ ਜਿਹਨੂੰ ਤੂੰ ਬਗਾਨਾ ਪੁੱਤਰ ਕਹਿੰਦੀ ਆ ਉਹਦੀ ਅਵਸਥਾ ਵੀ ਵੇਖ ਲੈ। ਜਿਹੜੇ ਤੇਰੇ ਪੁੱਤਰ ਨੇ ਇਹ ਸਾਡੀ ਆਗਿਆ ਵਿਚ ਨਹੀਂ, ਇਹ ਸਾਡਾ ਹੁਕਮ ਨਹੀਂ ਮੰਨਦੇ, ਪਰ ਜਿਹਨੂੰ ਤੂੰ ਬਗਾਨਾ ਪੁੱਤਰ ਸਾਡਾ ਦਾਸ ਦੱਸਦੀ ਹੈ ਉਹ ਹਰ ਵੇਲੇ ਸਾਡੀ ਆਗਿਆ ਚ ਰਹਿੰਦਾ। ਮਾਤਾ ਸੁਲੱਖਣੀ ਜੀ ਚੁੱਪ ਕਰ ਗਏ, ਆਪਣੇ ਸਵਾਲ ਦਾ ਜਵਾਬ ਮਿਲ ਗਿਆ। ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਨੇ ਇੱਕ ਹੋਰ ਕਲਾ ਵਰਤਾਈ ਪਰਖਣ ਵਾਸਤੇ। ਸਤਿਗੁਰੂ ਜੀ ਦੱਸਣਾ ਚਾਹੁੰਦੇ ਨੇ ਹਰ ਹਾਵ ਭਾਵ ਤੋਂ ਕਿ ਸਰਬ ਸ਼੍ਰੋਮਣੀ ਸਿਰਫ ਭਾਈ ਲਹਿਣਾ ਜੀ ਹਨ, ਚਾਹੇ ਬਾਬਾ ਸ੍ਰੀ ਚੰਦ ਲਖਮੀ ਦਾਸ ਗੁਰੂ ਪੁੱਤਰ ਨੇ, ਪਰ ਉਨ੍ਹਾਂ ਤੋਂ ਵੀ ਸਰਵੋਤਮ ਉਹ ਮਹਾਰਾਜ ਭਾਈ ਲਹਿਣਾ ਜੀ ਹਨ। ਰਾਤ ਨੂੰ ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਜਾਓ ਬਾਬਾ ਸ੍ਰੀ ਚੰਦ ਜੀ ਸਾਡਾ ਇਹ ਚਾਦਰਾ ਧੋ ਲਿਆਓ, ਤੇ ਬਾਬੇ ਸ੍ਰੀ ਚੰਦ ਨੇ ਇਨਕਾਰ ਕੀਤਾ ਵੀ ਰਾਤ ਦਾ ਸਮਾਂ, ਮੈਂ ਸਾਰੇ ਦਿਨ ਦਾ ਥੱਕਿਆ ਹੋਇਆ, ਦੂਜਾ ਮੇਰੇ ਹੱਥ ਬੜੇ ਕੋਮਲ ਨੇ, ਮੈਂ ਸਰਦੀ 'ਚ ਆਪਣੇ ਹੱਥ ਠਾਰਨਾ ਨਹੀਂ ਚਾਹੁੰਦਾ। ਲਖਮੀ ਦਾਸ ਜੀ ਨੂੰ ਕਿਹਾ, ਉਹਨਾਂ ਵੀ ਕਿਹਾ ਜੀ ਕੱਲ੍ਹ ਦਿਨ ਚੜੇਗਾ ਕਿਸੇ ਨੌਕਰ ਕੋਲੋਂ ਧਵਾ ਲਵਾਂਗੇ। ਜਦੋਂ ਭਾਈ ਲਹਿਣਾ ਜੀ ਨੂੰ ਕਿਹਾ ਤੇ ਭਾਈ ਲਹਿਣਾ ਜੀ ਨੇ ਚਾਦਰਾ ਲਿਆ, ਬਾਹਰ ਜਾ ਕੇ ਤਾਲ ਤੇ ਸਰੋਵਰ ਤੇ ਜਾ ਕੇ ਚਾਦਰਾ ਧੋਇਆ ਤੇ ਰਾਤ ਦੇ ਸਮੇਂ ਕੜਕ ਦੀ ਧੁੱਪ ਆ ਚੜੀ ਹੈ, ਉਸ ਕੜਕ ਦੀ ਧੁੱਪ ਦੇ ਵਿੱਚ ਭਾਈ ਲਹਿਣਾ ਜੀ ਨੇ ਚਾਦਰਾ ਸੁਕਾਇਆ ਵੀ, ਸੁਕਾ ਕੇ ਸਤਿਗੁਰਾਂ ਕੋਲ ਲਿਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਕੇ ਨਮਸਕਾਰ ਕੀਤੀ। ਪਾਤਸ਼ਾਹ ਜੀ ਪੁੱਛ ਰਹੇ ਨੇ, ਭਾਈ ਲਹਿਣਾ ਜੀ ਕੀ ਵੇਖਿਆ ਹੈ? ਭਾਈ ਲਹਿਣਾ ਜੀ ਆਖਿਆ, ਮਹਾਰਾਜ ਜੋ ਤੁਸੀਂ ਵਿਖਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਤਾਂ ਕੋਈ ਸਮਝ ਨਹੀਂ ਆਈ ਕਿ ਰਾਤ ਹੈ ਜਾਂ ਦਿਨ ਹੈ, ਆਪ ਜੀ ਦੀ ਕਲਾ ਵਰਤੀ ਹੈ। ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਤੇ ਬੜੀ ਕਿਰਪਾ ਕੀਤੀ ਹੈ, ਦਇਆ ਦ੍ਰਿਸ਼ਟੀ ਕੀਤੀ ਹੈ, ਦਇਆ ਦ੍ਰਿਸ਼ਟੀ ਕਰਕੇ ਭਾਈ ਲਹਿਣਾ ਜੀ ਨੂੰ ਘੁੱਟ ਕੇ ਗਲ ਨਾਲ ਲਾ ਰਹੇ ਨੇ, ਬਹੁਤ ਤਰਸ ਕਰ ਰਹੇ ਨੇ ਤੇ ਨਾਲੇ ਆਪਣੇ ਮੁੱਖੋਂ ਬਚਨ ਕਹਿ ਰਹੇ ਨੇ ਕਿ ਇਹ ਵਸਤੂ ਜਿਸ ਦੀ ਹੈ ਉਸੇ ਨੂੰ ਪ੍ਰਾਪਤ ਹੋਣੀ ਹੈ, ਵਸਤੂ ਭਾਗਾਂ ਵਿੱਚ ਜਿਨ੍ਹਾਂ ਦੇ ਲਿਖੀ ਹੈ ਉਹਨਾਂ ਨੂੰ ਮਿਲਦੀ ਹੈ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਅੰਮ੍ਰਿਤ ਕਥਾ ਹੈ। ਜਿਵੇਂ ਸਤਿਗੁਰੂ ਜੀ ਹੋਰ ਵੀ ਪ੍ਰੀਖਿਆ ਲੈ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਤਿਗੁਰ ਕੈ ਜੋ ਵਸਤ ਹੈ ਭਾਗ ਜਿਸੇ ਸੋ ਪਾਏ।
ਧੰਨ ਗੁਰੂ ਨਾਨਕ ਸਾਹਿਬ ਜੀ। ਭਾਈ ਲਹਿਣਾ ਜੀ ਜਦੋਂ ਵਾਪਸ ਆਏ ਤਾਂ ਚਾਦਰ ਧੋ ਕੇ ਲੈ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋ ਕੇ ਬੋਲੇ, ਕਹਿਣ ਲੱਗੇ ਜਿਨ੍ਹਾਂ ਦੇ ਭਾਗਾਂ ਵਿੱਚ ਵਸਤੂ ਜਿਹੜੀ ਲਿਖੀ ਆ ਉਹਨਾਂ ਨੂੰ ਹੀ ਮਿਲਦੀ, ਵਿਣ ਭਾਗਾਂ ਕਿਛ ਪਾਈਆ ਨਾਹੀਂ, ਵਿਣ ਕਰਮਾਂ ਕਿਛ ਪਾਈਆ ਨਾਹੀਂ। ਕਰਮਾਂ ਤੋਂ ਬਿਨਾਂ, ਭਾਗਾਂ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ, ਜੋ ਮਿਲਿਆ ਹੈ ਭਾਗਾਂ ਦਾ ਹੀ ਮਿਲਦਾ ਹੈ। ਤੇ ਜਿਹੜੀ ਵਸਤੂ ਅਸੀਂ ਅੱਗੇ ਦੇਣਾ ਚਾਹੁੰਦੇ ਉਹ ਜਿਹਦੇ ਭਾਗਾਂ 'ਚ ਲਿਖੀ ਹੈ ਉਸੇ ਨੂੰ ਇਹ ਵਸਤੂ ਪ੍ਰਾਪਤ ਹੋਣੀ ਹੈ ਜਿਹਦੇ ਭਾਗ ਹਨ।
ਬਿਨ ਭਾਗਾਂ ਨੇ ਮਿਲਤੇ ਕੋਟਕ ਯਤਨ ਕਮਾਏ,
ਬੰਦਾ ਭਾਵੇਂ ਕਰੋੜਾਂ ਯਤਨ ਕਰ ਲਵੇ, ਕਰੋੜਾਂ ਉਪਾਅ ਕਰ ਲਵੇ ਕਿ ਮੈਂ ਇਹ ਚੀਜ਼ ਇਹ ਵਸਤੂ ਪ੍ਰਾਪਤ ਕਰਨੀ ਹੈ, ਪਰ ਜੇ ਉਹਦੇ ਭਾਗਾਂ 'ਚ ਨਹੀਂ ਨਾ ਲਿਖੀ ਹੋਈ ਤੇ ਜਿੰਨੇ ਮਰਜ਼ੀ ਯਤਨ ਕਰ ਲਵੇ, ਉਪਾਅ ਕਰ ਲਵੇ, ਉਹਨੂੰ ਉਹ ਚੀਜ਼ ਨਹੀਂ ਮਿਲ ਸਕਦੀ। ਜਿਹੜੀ ਚੀਜ਼ ਭਾਗਾਂ 'ਚ ਲਿਖੀ ਆ ਉਹਨੂੰ ਕੋਈ ਖੋਹ ਨਹੀਂ ਸਕਦਾ, ਭਾਵੇਂ ਕੋਈ ਲੱਖਾਂ ਜਣੇ ਖੋਹਣ ਵਾਲੇ ਆ ਜਾਣ। ਪਰ ਜਿਹੜੀ ਭਾਗਾਂ ਵਿੱਚ ਲਿਖੀ ਨਹੀਂ, ਕਰਮਾਂ ਵਿੱਚ ਲਿਖੀ ਨਹੀਂ, ਉਸ ਵਸਤੂ ਨੂੰ ਜੇ ਬੰਦਾ ਚਾਹੇ ਕਿ ਮੈਂ ਆਪਣੇ ਯਤਨਾਂ ਨਾਲ ਪ੍ਰਾਪਤ ਕਰ ਲਵਾਂ, ਆਪਣੇ ਕਰੋੜਾਂ ਕੀਤੇ ਹੋਏ ਯਤਨਾਂ ਉਪਾਵਾਂ ਨਾਲ ਉਸ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਅਪਰ ਪ੍ਰੀਖਿਆ ਲੈਣ ਕੇ ਸਤਿਗੁਰ ਕੇ ਮਨ ਚਾਹੇ,
ਸਤਿਗੁਰੂ ਜੀ ਦੇ ਮਨ ਦੇ ਵਿੱਚ ਇੱਕ ਚਾਹਨਾ ਹੈ, ਹਾਲੇ ਹੋਰ ਪ੍ਰੀਖਿਆ ਲੈਣਾ ਚਾਹੁੰਦੇ ਭਾਈ ਲੈਣਾ ਜੀ। ਮਹਾਰਾਜ ਜੀ ਨੂੰ ਇਹਦੇ ਚ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ ਰਹਿ ਗਿਆ ਕਿ ਭਾਈ ਲਹਿਣਾ ਜੀ ਨੂੰ ਜਿਹੜੀ ਅਸੀਂ ਵਸਤੂ ਦੇਣੀ ਹੈ ਇੱਥੇ ਟਿਕਣੀ ਹੈ। ਸਤਿਗੁਰੂ ਜੀ ਜਾਣਦੇ ਨੇ ਵੀ ਸਾਡਾ ਦੂਜਾ ਸਰੂਪ ਹੁਣ ਭਾਈ ਲਹਿਣਾ ਜੀ ਹੀ ਹਨ, ਪਰ ਲੋਕਾਂ ਨੂੰ ਵਿਖਾਉਣਾ, ਦੁਨੀਆਂ ਨੂੰ ਸਿੱਧ ਕਰਕੇ ਦੱਸਣਾ ਹੈ ਕਿ ਅਸਲ ਮਾਇਨਿਆਂ ਵਿੱਚ ਭਾਈ ਲਹਿਣਾ ਜੀ ਹੀ ਸਾਡਾ ਸਰੂਪ ਬਣੇ ਨੇ, ਹੋਰ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਵਾਰ ਵਾਰ ਪ੍ਰੀਖਿਆ ਲੈ ਰਹੇ ਨੇ, ਹੋਰ ਪ੍ਰੀਖਿਆ ਸਤਿਗੁਰੂ ਜੀ ਭਾਈ ਲਹਿਣਾ ਜੀ ਦੀ ਲੈਣਾ ਚਾਹੁੰਦੇ ਹਨ। ਐਸੀ ਚਾਹਨਾ, ਐਸੀ ਇੱਛਾ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਚ ਬਣੀ ਹੋਈ ਹੈ।
ਇੱਕ ਦਿਨ ਸਿੱਖਣ ਕਰ ਬਲ ਉਬੈ ਤਾਤ ਡਿਗ ਆਏ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰਾਂ ਦੇ ਸਿੱਖ ਸਤਿਗੁਰਾਂ ਦੇ ਚਾਰੇ ਪਾਸੇ ਇਕੱਠੇ ਹੋ ਕੇ ਬੈਠੇ ਨੇ, ਸਾਰੇ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ। ਸਤਿਗੁਰੂ ਜੀ ਦੇ ਦੋਵੇਂ ਸਪੁੱਤਰ ਖਾਲਸਾ ਜੀ, ਮਹਾਰਾਜ ਜੀ ਦੇ ਪੁੱਤਰ ਵੀ ਕੋਈ ਛੋਟੀ ਅਵਸਥਾ ਦੇ ਮਾਲਕ ਨਹੀਂ ਸਨ, ਬੜੀ ਉੱਚੀ ਅਵਸਥਾ ਸੀ ਉਹਨਾਂ ਦੀ ਵੀ, ਪਰ ਭਾਈ ਲਹਿਣਾ ਜੀ ਦੇ ਬਰਾਬਰ ਨਹੀਂ ਕੋਈ ਹੈ। ਇਸ ਕਰਕੇ ਭਾਈ ਲਹਿਣਾ ਜੀ ਤੋਂ ਸਭ ਥੱਲੇ ਹੀ ਨੇ। ਇਸ ਕਰਕੇ ਇੱਥੇ ਕਥਾ ਵਾਰ ਵਾਰ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਲਿਖ ਰਹੇ ਨੇ ਕਿ ਸਤਿਗੁਰੂ ਜੀ ਦੇ ਜਿਹੜੇ ਦੋਵੇਂ ਸਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ, ਦੂਜੇ ਬਾਬਾ ਲਖਮੀ ਦਾਸ ਜੀ, ਇਹ ਸਤਿਗੁਰਾਂ ਦੇ ਦੋਨੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਕੋਲ ਬੈਠੇ ਨੇ।
ਕਿਉਂ ਪਈ ਹੁਤੀ ਸੁਲੱਖਣੀ ਇਗਤੇ ਕਾਲਾ, ਕਹਿਹਾ ਬਾਸਨ ਲੀਨ ਕਿਰਪਾਲਾ।
ਦੋਵੇਂ ਸਪੁੱਤਰ ਸਤਿਗੁਰਾਂ ਦੇ ਲਾਗੇ ਬੈਠੇ ਨੇ, ਆਲੇ ਦੁਆਲੇ ਹੋਰ ਵੀ ਬੇਅੰਤ ਗੁਰੂ ਕੇ ਸਿੱਖ ਸਤਿਗੁਰਾਂ ਦੇ ਪਿਆਰ ਚ ਪਰੋਤੇ ਹੋਏ ਉਹ ਵੀ ਬੈਠੇ ਨੇ। ਮਾਤਾ ਸੁਲੱਖਣੀ ਜੀ ਸਤਿਗੁਰੂ ਜੀ ਦੇ ਜੋ ਮਹਿਲ ਹਨ, ਮਾਤਾ ਸੁਲੱਖਣੀ ਜੀ ਵੀ ਉਸ ਸਮੇਂ ਸਤਿਗੁਰਾਂ ਦੇ ਕੋਲ ਸੀ। ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਕਹਿ ਦਾ ਬਰਤਨ ਹੈ, ਕਹਿ ਭਾਤ ਹੈ, ਇੱਕ ਕਹਿ ਦਾ ਇੱਕ ਬਰਤਨ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥ ਚ ਪਕੜਿਆ ਹੋਇਆ ਹੈ। ਗਿਆਨੀ ਗਿਆਨ ਸਿੰਘ ਨੇ ਲਿਖਿਆ ਵੀ ਲੋਟਾ ਸੀ ਕਹਿ ਦਾ ਬਣਿਆ ਹੋਇਆ, ਜਿਸ ਨੂੰ ਆਮ ਲਫ਼ਜ਼ਾਂ ਦੇ ਵਿੱਚ ਗੜਵੀ ਵੀ ਕਹਿ ਦਿੰਦੇ ਨੇ, ਗੜਵਾ ਵੀ ਕਹਿ ਦਿੰਦੇ ਨੇ। ਏਦਾਂ ਦੇ ਆਕਾਰ ਦਾ ਇੱਕ ਬਰਤਨ ਸੀ ਕਹਿ ਦਾ, ਜਿਹੜਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਆਪਣੇ ਹੱਥ ਚ ਪਕੜਿਆ ਹੋਇਆ ਸੀ।
ਜੂਠ ਨੀਰ ਕਰਦਮ ਗੰਭੀਰਾ ਤੇ ਮੈਂ ਜਾਰਿਓ ਗੁਨੀ ਗਹੀਰਾ।
ਕਈ ਵਿਦਵਾਨਾਂ ਨੇ ਕਟੋਰਾ ਵੀ ਲਿਖਿਆ ਕਿ ਕਹਿ ਦਾ ਕਟੋਰਾ ਸੀ ਸਤਿਗੁਰਾਂ ਦੇ ਹੱਥ ਵਿਚ, ਤੇ ਮਹਾਰਾਜ ਜੀ ਨੇ ਉਹ ਜਿਹੜਾ ਕਹਿ ਦਾ ਕਟੋਰਾ ਸੀ ਨਾ, ਲਾਗੇ ਜਿੱਥੇ ਲੰਗਰ ਦੀ ਜੂਠ ਆਉਂਦੀ ਸੀ, ਜਿੱਥੇ ਭਾਂਡੇ ਧੋਏ ਜਾਂਦੇ ਸਨ ਤੇ ਜੂਠ ਪੈਂਦੀ ਸੀ, ਉੱਥੇ ਇੱਕ ਟੋਆ ਬਣਿਆ ਹੋਇਆ ਸੀ, ਟੋਏ ਵਿਚ ਸਾਰਾ ਪਾਣੀ ਇਕੱਠਾ ਹੁੰਦਾ ਸੀ, ਜੂਠ ਆਦਿਕ ਉਸੇ ਟੋਏ ਚ ਪੈਂਦੀ ਸੀ। ਉਸ ਟੋਏ ਵਿਚ ਬੜਾ ਚਿੱਕੜ ਵੀ ਸੀ, ਉਹ ਟੋਆ ਡੂੰਘਾ ਵੀ ਸੀ, ਤੇ ਕਹਿੰਦੇ ਉਹ ਟੋਆ ਜਿਹੜਾ ਚਿੱਕੜ ਦੇ ਨਾਲ ਜੂਠ ਦੇ ਨਾਲ ਭਰਿਆ ਹੋਇਆ, ਔਰ ਉਹ ਟੋਆ ਬਹੁਤ ਡੂੰਘਾ ਵੀ ਹੈ। ਸਤਿਗੁਰੂ ਜੀ ਨੇ ਕੀ ਕੀਤਾ ਵੀ ਉਹ ਕਟੋਰਾ ਉਸ ਟੋਏ ਵਿਚ ਸੁੱਟ ਦਿੱਤਾ, ਹੱਥ ਚ ਕਟੋਰਾ ਸੀ, ਉਹ ਕਟੋਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਾ ਉਸ ਗੰਦਗੀ ਦਾ ਜਿਹੜਾ ਢੇਰ ਸੀ, ਗੰਦਗੀ ਦਾ ਜਿਹੜਾ ਚਿੱਕੜ ਵਾਲਾ ਟੋਆ ਸੀ, ਉਸ ਟੋਏ ਵਿਚ ਮਹਾਰਾਜ ਜੀ ਨੇ ਚਿੱਕੜ ਦੇ ਵਿਚ ਉਹ ਕਟੋਰਾ ਸੁੱਟ ਦਿੱਤਾ।
ਸ੍ਰੀ ਚੰਦ ਤੋਂ ਆਏ ਸਪਰਾਹੇ ਬਾਸਨ ਗਿਰਿਓ ਪੰਕ ਕੇ ਮਾਹੇ।
ਸੁਭਾਵਕ ਸਤਿਗੁਰਾਂ ਦੇ ਹੱਥੋਂ ਉਛਲ ਕੇ ਨਾ ਉਹ ਕਟੋਰਾ ਜਦੋਂ ਚਿੱਕੜ ਵਿਚ ਡਿੱਗ ਪਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਬੈਠੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ ਨੂੰ ਆਗਿਆ ਦਿੱਤੀ ਕਿ ਬੇਟਾ ਸ਼੍ਰੀ ਚੰਦ ਜੀ, ਇਹ ਕਟੋਰਾ ਸਾਡੇ ਬੜੇ ਪਿਆਰੇ ਸਿੱਖ ਨੇ ਸਾਨੂੰ ਭੇਟਾ ਕੀਤਾ, ਇਹ ਕਟੋਰਾ ਸਾਨੂੰ ਬੜਾ ਖਾਸ ਹੈ, ਇਹ ਕਟੋਰਾ ਸਾਡੇ ਹੱਥੋਂ ਉਛਲ ਕੇ ਆ ਟੋਏ ਵਿਚ ਡਿੱਗ ਪਿਆ ਜਿੱਥੇ ਚਿੱਕੜ ਹੈ, ਤੇ ਏਦਾਂ ਕਰੋ ਤੁਸੀਂ ਇਸ ਚਿੱਕੜ ਦੇ ਵਿਚੋਂ ਇਹ ਕਟੋਰਾ ਬਾਹਰ ਕੱਢ ਲਿਆਓ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ, ਹੁਣ ਇਸ ਪ੍ਰੀਖਿਆ ਵਿਚ ਕੌਣ ਖਰਾ ਉਤਰਦਾ ਉਹ ਵੇਖਣਾ ਹੈ। ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਵੀ ਤੁਸੀਂ ਇਹ ਕਟੋਰਾ ਵਿਚੋਂ ਕੱਢ ਕੇ ਬਾਹਰ ਲਿਆਓ।
ਸੋ ਨਿਕਾਸਿਆਂ ਨੂੰ ਮਮ ਪਾਹੀ ਜਲੈ ਪਖਾਰ ਸਵੱਛ ਕਰ ਤਾਹੇ।
ਕਟੋਰਾ ਤੁਸੀਂ ਇਸ ਚਿੱਕੜ ਦੇ ਵਿਚੋਂ ਬਾਹਰ ਕੱਢ ਲਿਆਓ, ਬਹੁਤ ਗਹਿਰਾ ਗੂੜਾ ਚਿੱਕੜ ਹੈ ਤੇ ਤੁਹਾਨੂੰ ਇਹਦੇ ਵਿਚ ਪ੍ਰਵੇਸ਼ ਕਰਨਾ ਪੈਣਾ, ਵਿਚ ਵੜਨਾ ਪੈਣਾ ਟੋਏ ਦੇ, ਤਾਂ ਤੁਸੀਂ ਕਟੋਰਾ ਕੱਢ ਸਕੋਗੇ। ਤੇ ਕਟੋਰਾ ਬਾਹਰ ਕੱਢ ਕੇ ਫਿਰ ਉਹਨੂੰ ਧੋ ਕੇ ਲਿਆਓ, ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਰਗੜ ਕੇ ਸਵੱਛ ਕਰਕੇ ਉਹ ਕਟੋਰਾ ਸਾਡੇ ਕੋਲ ਲਿਆਓ।
ਦੋਏਰਾ ਸੋ ਸੁਣ ਕੇ ਬੋਲਿਓ ਬਚਨ ਗਰਬੋ ਮੋਲੇ ਚੀਰ।
ਬਾਬਾ ਸ਼੍ਰੀ ਚੰਦ ਜੀ ਨੇ ਜਦੋਂ ਸਤਿਗੁਰੂ ਜੀ ਦਾ ਇਹ ਬਚਨ ਸੁਣਿਆ, ਸੁਣ ਕੇ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ ਮਹਾਰਾਜ ਜੀ ਨੂੰ, ਕਹਿਣ ਲੱਗੇ ਮਹਾਰਾਜ ਮੈਂ ਆਪਣੇ ਸਰੀਰ ਤੇ ਬੜੇ ਕੀਮਤੀ ਕੱਪੜੇ ਪਾਏ ਹੋਏ ਨੇ, ਮੇਰੇ ਸਰੀਰ ਤੇ ਬੜੀ ਕੀਮਤੀ ਪੁਸ਼ਾਕ ਹੈ, ਪਸ਼ਮੀਨੇ ਦੀ ਬਣੀ ਹੋਈ, ਬਰੀਕ ਧਾਗੇ ਦੀ ਕੱਤੀ ਹੋਈ ਬੜੀ ਸੁੰਦਰ ਪੁਸ਼ਾਕ, ਬੜੇ ਸੋਹਣੇ ਬਸਤਰ ਜੋ ਬੜੇ ਕੀਮਤੀ ਤੇ ਦੁਰਲੱਭ ਵੀ ਨੇ, ਉਹ ਕੱਪੜੇ ਮੈਂ ਆਪਣੇ ਸਰੀਰ ਤੇ ਪਾਏ ਹੋਏ ਨੇ।
ਹਿਤ ਬਾਸਨ ਕੇ ਨੈ ਬਰੋ ਮਲਨ ਜੋਠਿਐ ਨੀਰ।
ਮਹਾਰਾਜ ਜੀ ਇੱਕ ਛੋਟਾ ਜਿਹਾ ਕਟੋਰਾ ਹੀ ਸੀ ਨਾ, ਕੀ ਹੋ ਗਿਆ ਜੇ ਵਿਚ ਡਿੱਗ ਪਿਆ, ਤੇ ਇਸ ਛੋਟੇ ਜੇ ਕਟੋਰੇ ਵਾਸਤੇ ਮੈਂ ਇਸ ਚਿੱਕੜ ਵਿਚ ਨਹੀਂ ਵੜਨਾ, ਨਾਲੇ ਕੱਲਾ ਚਿੱਕੜ ਥੋੜੀ ਹੈ, ਪਤਾ ਨੀ ਕਿੰਨੇ ਲੋਕਾਂ ਦੀ ਜੂਠ ਇਹਦੇ ਵਿਚ ਮਿਲੀ ਹੋਈ ਹੈ, ਇੱਥੇ ਜਿੰਨੀ ਲੰਗਰ ਦੀ ਜੂਠ ਹੈ ਉਹ ਸਾਰੀ ਇਹਦੇ ਵਿਚ ਆਉਂਦੀ ਹੈ, ਚਿੱਕੜ ਵਿਚ ਆਉਂਦੀ ਹੈ, ਤੇ ਮੈਂ ਇਸ ਜੂਠ ਦੇ ਵਿਚ ਜਾ ਕੇ ਹੱਥ ਨਹੀਂ ਮਾਰਨੇ, ਮੈਂ ਇਸ ਜੂਠ ਚ ਜਾ ਕੇ ਆਪਣੇ ਕੱਪੜੇ ਨਹੀਂ ਲਬੇੜਨੇ, ਆਪਣੇ ਕੱਪੜੇ ਮਲੀਨ ਨਹੀਂ ਕਰਨੇ, ਤੇ ਨਾ ਹੀ ਮੈਂ ਛੋਟਾ ਜਿਹਾ ਕਟੋਰਾ ਬਾਹਰ ਕੱਢ ਕੇ ਲਿਆਉਣਾ।
ਕਿਉਂ ਪਈ ਦਾਸ ਸਿੱਖ ਆਗੇ ਬਹੁ ਮੇਰੇ ਮਾਨੇ ਬਚਨ ਨ ਕਰੀ ਦੇਰੇ।
ਮੈਂ ਇਸ ਜੂਠੇ ਪਾਣੀ ਦੇ ਵਿਚ ਜਿੱਥੇ ਮੈਲ ਹੈ ਜੂਠ ਹੈ ਇਹਦੇ ਵਿਚ ਨਹੀਂ ਜਾਣਾ, ਪਰ ਹਾਂ ਮਹਾਰਾਜ ਅੱਗੇ ਮੇਰੇ ਸੇਵਾਦਾਰ ਬੜੇ ਨੇ, ਮੇਰੇ ਦਾਸ ਬੜੇ ਨੇ ਜਿਹੜੇ ਮੇਰੀ ਆਗਿਆ ਮੰਨਦੇ ਨੇ, ਜਿਨ੍ਹਾਂ ਨੂੰ ਮੈਂ ਇੱਕ ਹੁਕਮ ਕਰਾਂ ਤੇ ਉਸੇ ਵੇਲੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਨੇ, ਇਹੋ ਜੇ ਮੇਰੇ ਅੱਗੇ ਦਾਸ ਨੇ ਸੇਵਕ ਨੇ ਜਿਹੜੇ ਮੇਰੀ ਆਗਿਆ ਮੰਨਣ ਵੇਲੇ ਦੇਰੀ ਨਹੀਂ ਲਾਉਂਦੇ, ਉਸੇ ਵੇਲੇ ਮੇਰਾ ਬਚਨ ਮੰਨਦੇ ਹਨ।
ਆਇਸ ਦੇਹੋ ਨਿਕਾਸੈ ਸੋਈ ਮੈਂ ਕਾਡੋ ਮਹਿਮਾ ਘਟ ਕਰੇ ਹੋਈ।
ਮਹਾਰਾਜ ਜੀ ਜੇ ਤੁਸੀਂ ਆਗਿਆ ਦਿਓ ਤੇ ਮੈਂ ਆਪਣੇ ਕਿਸੇ ਸੇਵਾਦਾਰ ਨੂੰ ਕਹਿ ਦਿੰਦਾ, ਮੇਰੇ ਸੇਵਕ ਬੜੇ ਨੇ ਦਾਸ ਬੜੇ ਨੇ ਜਿਹੜੇ ਮੇਰੀ ਆਗਿਆ ਮੰਨਦੇ ਨੇ, ਮੈਂ ਉਹਨਾਂ ਨੂੰ ਕਹਿ ਦਿੰਦਾ ਉਹਨਾਂ ਚੋਂ ਕੋਈ ਬੰਦਾ ਜਾਏਗਾ ਤੇ ਹੁਣੇ ਕਟੋਰਾ ਕੱਢ ਕੇ ਬਾਹਰ ਲਿਆਉਣਗੇ, ਇਹਦੇ ਵਿਚ ਕਿਹੜਾ ਕੋਈ ਵੱਡੀ ਗੱਲ ਹੈ, ਪਰ ਮਹਾਰਾਜ ਮੈਂ ਨਹੀਂ ਵਿਚ ਵੜ ਸਕਦਾ। ਜੇ ਤੁਸੀਂ ਕਹੋ ਨਾ ਵੀ ਤੂੰ ਜਾ ਕੇ ਵੜ ਕੇ ਕੱਢ ਕੇ ਲਿਆ, ਮੈਂ ਇਸ ਜੂਠ ਦੇ ਢੇਰ ਦੇ ਵਿਚ ਨਹੀਂ ਵੜ ਸਕਦਾ, ਇਸ ਗੰਦਗੀ ਦੇ ਚਿੱਕੜ ਭਰੇ ਟੋਏ ਵਿਚ ਮੈਂ ਨਹੀਂ ਜਾ ਸਕਦਾ, ਜੇ ਕਿਸੇ ਦਾਸ ਨੂੰ ਕਹੋ ਤੇ ਮੈਂ ਹੁਣੇ ਹੁਕਮ ਕਰਕੇ ਉਹਦੇ ਕੋਲੋਂ ਕਢਵਾ ਦਿੰਨਾ।
ਇਸ ਪ੍ਰਕਾਰ ਸੁਣ ਕੇ ਜਗਨਨਾਥਾ ਬੋਲੇ ਪੁਨ ਦੂਸਰ ਸੁਤ ਸਾਥਾ।
ਬਾਬਾ ਸ਼੍ਰੀ ਚੰਦ ਜੀ ਦਾ ਇਹ ਕੋਰਾ ਜਵਾਬ ਸੀ ਕਿ ਮਹਾਰਾਜ ਮੈਂ ਚਿੱਕੜ ਚ ਨਹੀਂ ਜਾਣਾ, ਨਾਲੇ ਚਿੱਕੜ ਵੀ ਕੋਈ ਸਧਾਰਨ ਨਹੀਂ, ਇਹਦੇ ਚ ਜੂਠ ਹੈ, ਸਾਰੇ ਲੋਕਾਂ ਦੀ ਜੂਠ ਇਹਦੇ ਵਿਚ ਮਿਲੀ ਹੋਈ ਹੈ, ਮੈਂ ਕੱਪੜੇ ਬੜੇ ਕੀਮਤੀ ਪਾਏ ਹੋਏ ਨੇ। ਇਹ ਜਵਾਬ ਬਾਬੇ ਸ਼੍ਰੀ ਚੰਦ ਦਾ ਸਤਿਗੁਰਾਂ ਨੇ ਸੁਣਿਆ, ਸੁਣ ਕੇ ਲਾਗੇ ਬਾਬਾ ਲਖਮੀ ਦਾਸ ਜੀ ਬੈਠੇ ਸਨ, ਦੂਜੇ ਸਪੁੱਤਰ। ਸਤਿਗੁਰੂ ਜੀ ਨੇ ਉਨ੍ਹਾਂ ਵੱਲ ਵੇਖਿਆ ਤੇ ਬਾਬੇ ਲਖਮੀ ਦਾਸ ਜੀ ਵੱਲ ਵੇਖ ਕੇ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਤੇ ਕਹਿਣ ਲੱਗੇ,
ਲਖਮੀ ਦਾਸ ਨਿਕਾਸੋ ਜਾਈ ਮਾਂਜੋ ਸੁਚ ਕਰੀਏ ਤੇ ਤਾਈ।
ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਲਖਮੀ ਦਾਸ ਜੀ ਏਦਾਂ ਕਰੋ ਵੀ ਤੁਸੀਂ ਕੱਢ ਲਿਆਓ ਇਹ ਕਟੋਰਾ, ਜੇ ਤੁਹਾਡਾ ਵੱਡਾ ਵੀਰ ਨਹੀਂ ਜਾਂਦਾ ਤੇ ਕਟੋਰਾ ਤੁਸੀਂ ਕੱਢ ਕੇ ਬਾਹਰ ਲਿਆਓ, ਔਰ ਇਹ ਕਟੋਰਾ ਬਾਹਰ ਕੱਢ ਕੇ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਮਾਂਜ ਕੇ ਚੰਗੀ ਤਰ੍ਹਾਂ ਧੋ ਕੇ ਸਾਡੇ ਕੋਲ ਲਿਆਓ।
ਸੰਤ ਸ਼ਰੋਨ ਤਿੰਨ ਬੈਨ ਬਖਾਨੇ ਇਤ ਜੀ ਤੁਮ ਹੋ ਅਦਕ ਸਿਆਨੇ।
ਇਹ ਸੁਣ ਕੇ ਅੱਗੋਂ ਬਾਬਾ ਲਖਮੀ ਦਾਸ ਜੀ ਨੇ ਵੀ ਜਵਾਬ ਦਿੱਤਾ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਬੜੇ ਸਿਆਣੇ ਹੋ ਪਿਤਾ ਜੀ, ਵੀ ਤੁਹਾਨੂੰ ਕਿਹੜਾ ਮਤ ਦੇਣ ਦੀ ਲੋੜ ਹੈ। ਬਾਬਾ ਲਖਮੀ ਦਾਸ ਜੀ ਜਵਾਬ ਦੇ, ਮਹਾਰਾਜ ਤੁਸੀਂ ਅਧਿਕ ਸਿਆਣੇ ਹੋ, ਬਹੁਤ ਬੁੱਧੀਮਾਨ ਹੋ।
ਮੰਦ ਕਾਮ ਹਮ ਪੈ ਕਰਵਾਵੋ, ਸਭ ਲੋਕਨ ਮੈਂ ਮਾਨ ਘਟਾਵੋ।
ਮਹਾਰਾਜ, ਅਸੀਂ ਤੁਹਾਡੇ ਪੁੱਤਰ ਹਾਂ, ਗੁਰੂ ਦੇ ਪੁੱਤਰ ਹਾਂ, ਤੇ ਮਹਾਰਾਜਾ ਨਿੱਕੇ ਨਿੱਕੇ ਕੰਮ ਜਿਹੜੇ ਬੜੇ ਮਾੜੇ ਕੰਮ ਨੇ, ਆ ਚਿੱਕੜ ਦੇ ਵਿਚ ਜਾ ਕੇ ਚੋ ਕਟੋਰੇ ਕੱਢਣੇ, ਇਹ ਮੰਦ ਕਰਮ ਹੀ ਹੈ ਨਾ। ਇਹੋ ਜੇ ਮੰਦ ਕੰਮ ਜਿਹੜੇ ਨੇ ਉਹ ਤੁਸੀਂ ਸਾਡੇ ਕੋਲੋਂ ਕਰਵਾ ਕੇ ਲੋਕਾਂ ਚ ਸਾਡੀ ਇੱਜ਼ਤ ਕਿਉਂ ਘਟਾਉਂਦੇ ਹੋ? ਮਹਾਰਾਜ, ਤੁਹਾਨੂੰ ਤਾਂ ਸਾਡੀ ਇੱਜ਼ਤ ਵਧਾਣੀ ਚਾਹੀਦੀ ਹੈ ਵੀ ਅਸੀਂ ਤੁਹਾਡੇ ਪੁੱਤਰ ਹਾਂ, ਪਰ ਤੁਸੀਂ ਸਾਡੇ ਕੋਲੋਂ ਇਹੋ ਜੇ ਮੰਦ ਕੰਮ ਕਰਵਾ ਕੇ, ਆ ਜਿਹੜੇ ਨਿੱਕੇ ਨਿੱਕੇ ਕੰਮ ਨੇ ਇਹ ਕਰਵਾ ਕੇ ਲੋਕਾਂ ਵਿਚ ਜਿਹੜਾ ਸਾਡਾ ਮਾਣ ਬਣਿਆ, ਸਤਿਕਾਰ ਬਣਿਆ, ਸਾਡਾ ਮਾਣ ਸਾਡੀ ਇੱਜ਼ਤ ਇਹਨਾਂ ਲੋਕਾਂ ਚ ਕਿਉਂ ਘਟਾਉਣਾ ਚਾਹੁੰਦੇ ਹੋ?
ਇਸੀ ਪ੍ਰਕਾਰ ਤੁਮਾਰ ਸੁਭਾਉ, ਕਹੋ ਆਪ ਹਮ ਕਰੇ ਨਾ ਕਾਓ।
ਮਹਾਰਾਜ, ਤੁਹਾਡਾ ਸੁਭਾਅ ਹੀ ਬਣ ਗਿਆ ਵੀ ਜਿਹੜੇ ਆ ਨਿੱਕੇ ਨਿੱਕੇ ਕੰਮ ਨੇ, ਕਦੇ ਕਹਿੰਦੇ ਹੋ ਚੂਹੀ ਚੁੱਕ ਕੇ ਸੱਟ ਕੇ ਆਓ ਬਾਹਰ, ਕਦੇ ਰਾਤ ਨੂੰ ਕਹਿੰਦੇ ਹੋ ਚਾਦਰਾ ਧੋ ਕੇ ਲਿਆਓ, ਹੁਣ ਆ ਕਟੋਰਾ ਵਿਚ ਡਿੱਗ ਪਿਆ ਤੇ ਕਹਿੰਦੇ ਕਟੋਰਾ ਚਿੱਕੜ ਚੋਂ ਬਾਹਰ ਕੱਢੋ। ਇਹ ਨਿੱਕੇ ਨਿੱਕੇ ਕੰਮ ਸਾਡੇ ਕਰਨ ਯੋਗ ਨੇ? ਇਹਦਾ ਨਿੱਕੇ ਨਿੱਕੇ ਕੰਮ ਨੇ, ਮੰਦ ਕੰਮ ਨੇ, ਇਹ ਕੰਮ ਤਾਂ ਦਾਸਾਂ ਨੌਕਰਾਂ ਦੇ ਕਰਨ ਜੋਗੇ ਹੁੰਦੇ ਨੇ, ਸਾਡੇ ਲਾਇਕ ਨਹੀਂ। ਪਰ ਮਹਾਰਾਜ, ਤੁਹਾਡਾ ਸੁਭਾਅ ਹੀ ਬਣ ਗਿਆ, ਤੁਸੀਂ ਬਾਰ ਬਾਰ ਸਾਨੂੰ ਕਹਿੰਦੇ ਹੋ ਮਹਾਰਾਜ ਮੈਂ ਨਹੀਂ ਕਰ ਸਕਦਾ ਇਹ ਕੰਮ ਜਿਹੜਾ ਤੁਸੀਂ ਕਿਹਾ ਨਾ ਵੀ ਕਟੋਰਾ ਕੱਢਾਂ ਵਿਚੋਂ, ਇਹ ਕਟੋਰਾ ਚਿੱਕੜ ਦੇ ਵਿਚੋਂ, ਇਸ ਜੂਠ ਦੇ ਵਿਚੋਂ ਮੈਂ ਬਾਹਰ ਕੱਢ ਕੇ ਨਹੀਂ ਲਿਆ ਸਕਦਾ, ਮੇਰੀ ਇਹ ਬੇਵਸੀ ਹੈ।
ਤਬ ਲੈਣੇ ਦੀ ਕਿਰਪਾ ਨਿਧਾਨਾ, ਅਬ ਲੋਕਿਓ ਅਸ ਬਚਨ ਬਖਾਨਾ।
ਮਹਾਰਾਜ ਜੀ, ਮਾਤਾ ਸੁਲੱਖਣੀ ਜੀ ਵੀ ਕੋਲ ਸੀ, ਉਨ੍ਹਾਂ ਨੂੰ ਦੱਸਣਾ ਚਾਹੁੰਦੇ ਸੀ, ਵਿਖਾਣਾ ਚਾਹੁੰਦੇ ਸੀ ਕਿ ਅਸੀਂ ਕਿਉਂ ਭਾਈ ਲਹਿਣੇ ਨਾਲ ਜ਼ਿਆਦਾ ਹਿੱਤ ਕਰਦੇ ਹਾਂ ਤੇ ਆਪਣੇ ਪੁੱਤਰਾਂ ਨਾਲ ਸਾਡਾ ਹਿੱਤ ਜ਼ਿਆਦਾ ਕਿਉਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਰੀ ਲੀਲਾ ਵਰਤਾਈ। ਜਦੋਂ ਬਾਬੇ ਲਖਮੀ ਦਾਸ ਨੇ ਵੀ ਜਵਾਬ ਦੇ ਦਿੱਤਾ, ਫਿਰ ਹੁਣ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਵੱਲ ਤੱਕਿਆ। ਲਾਗੇ ਭਾਈ ਲਹਿਣਾ ਜੀ ਬੈਠੇ ਸਨ, ਭਾਈ ਲਹਿਣਾ ਜੀ ਵੱਲ ਕਿਰਪਾ ਨਿਧਾਨ ਪਾਤਸ਼ਾਹ ਜੀ ਨੇ ਵੇਖਿਆ, ਵੇਖ ਕੇ ਕਿਰਪਾ ਦੇ ਘਰ ਵਿਚ ਆ ਕੇ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ,
ਮਹਾਭਾਗ ਕਰਦਮ ਕੇ ਮਾਏ ਜਾਏ ਨਿਕਾਸ ਸਵੱਛ ਕਰ ਤਾਈ।
ਪਾਤਸ਼ਾਹ ਕਹਿਣ ਲੱਗੇ, ਪੁਰਖਾ ਤੇਰੇ ਬੜੇ ਵੱਡੇ ਭਾਗ ਨੇ, ਇਹ ਸੇਵਾ ਸਿਰਫ ਤੁਹਾਡੇ ਕੋਲੋਂ ਹੀ ਬਣ ਆਉਣੀ, ਸਾਡੀ ਸੇਵਾ ਤੁਸੀਂ ਕਰ ਸਕਦੇ। ਇਹ ਮਹਾਭਾਗਾਂ ਵਾਲੇ ਭਾਈ ਲਹਿਣਾ ਜੀ, ਇਸ ਚਿੱਕੜ ਦੇ ਵਿਚ ਹੁਣ ਤੁਸੀਂ ਜਾਓ ਤੇ ਚਿੱਕੜ ਵਿਚ ਜਿਹੜਾ ਇਹ ਸਾਡਾ ਕਟੋਰਾ ਡਿੱਗਾ ਹੈ ਉਹਨੂੰ ਬਾਹਰ ਕੱਢ ਕੇ ਸਵੱਛ ਕਰਕੇ ਪਵਿੱਤਰ ਕਰਕੇ ਲੈ ਆਓ।
ਗਰ ਬੋ ਮੋਲੇ ਕੀਰ ਸੁਹਾਏ ਸੁਨ ਆਇਸ ਨੇ ਦੇਰ ਲਗਾਏ।
ਹੁਣ ਕੀਮਤੀ ਪੁਸ਼ਾਕ ਭਾਈ ਲਹਿਣਾ ਜੀ ਨੇ ਵੀ ਪਾਈ, ਘਰੋਂ ਚੰਗੇ ਰੱਜੇ ਪੁੱਜੇ ਸਨ ਭਾਈ ਲਹਿਣਾ ਜੀ, ਤੇ ਬੜੇ ਸੋਹਣੇ ਕੱਪੜੇ ਬਸਤਰ ਸਰੀਰ ਤੇ ਭਾਈ ਲਹਿਣਾ ਜੀ ਨੇ, ਬੜਾ ਕੀਮਤੀ ਬਹੁ ਮੁੱਲਾ, ਜੇ ਬਾਬੇ ਸ੍ਰੀ ਚੰਦ ਨੇ ਕੀਮਤੀ ਕੱਪੜੇ ਪਾਏ ਤੇ ਭਾਈ ਲਹਿਣਾ ਜੀ ਦੇ ਕੱਪੜੇ ਵੀ ਕੋਈ ਘੱਟ ਕੀਮਤੀ ਨਹੀਂ ਸੀ। ਬੜੇ ਕੀਮਤੀ ਬਸਤਰ ਭਾਈ ਲਹਿਣਾ ਜੀ ਨੇ ਆਪਣੇ ਸਰੀਰ ਤੇ ਪਾਏ ਹੋਏ ਨੇ, ਪਰ ਗੁਰੂ ਸਾਹਿਬ ਦਾ ਹੁਕਮ ਸੁਣਦਿਆਂ ਭਾਈ ਲਹਿਣੇ ਨੇ ਦੇਰੀ ਨਹੀਂ ਲਾਈ, ਹਾਲੇ ਅੱਧਾ ਬਚਨ ਸਤਿਗੁਰਾਂ ਦੇ ਮੂੰਹ ਵਿਚ ਹੈ, ਉਸੇ ਵਕਤ ਸਤ ਬਚਨ ਕਹਿ ਕੇ ਭਾਈ ਲਹਿਣਾ ਜੀ ਉੱਠੇ ਨੇ, ਮਹਾਰਾਜ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ।
ਕੂਦ ਪਰਿਓ ਕਰਦਮ ਕੇ ਮਾਈ,
ਔਰ ਕੁੱਦ ਕੇ ਛਾਲ ਮਾਰ ਦਿੱਤੀ ਉਸ ਚਿੱਕੜ ਚ ਭਾਈ ਲਹਿਣੇ।
ਆਇਸ ਅਨਸਾਰੀ ਪ੍ਰਣ ਜਾਹੀ,
ਜਿਨ੍ਹਾਂ ਦਾ ਪ੍ਰਣ ਹੈ ਕਿ ਸਤਿਗੁਰਾਂ ਦੀ ਆਗਿਆ ਵਿਚ ਰਹਿਣਾ, ਮਹਾਰਾਜ ਜੀ ਦੇ ਹੁਕਮ ਚ ਰਹਿਣਾ, ਸਤਿਗੁਰੂ ਜੀ ਦੇ ਹੁਕਮ ਤੋਂ ਬਾਹਰ ਨਹੀਂ ਸੀ ਚੱਲਦੇ ਭਾਈ ਲਹਿਣਾ ਜੀ, ਹਰ ਵੇਲੇ ਮਹਾਰਾਜ ਜੀ ਦੀ ਆਗਿਆ ਵਿਚ ਸਤਿਗੁਰਾਂ ਦੇ ਹੁਕਮ ਚ ਰਹਿਣ ਦੀ ਕਸਮ ਖਾਧੀ ਹੋਈ, ਪ੍ਰਣ ਹੈ ਐਸਾ ਭਾਈ ਲਹਿਣਾ ਜੀ ਦਾ।
ਵਾਸਨ ਕੋ ਨਿਕਾਸ ਲੈ ਆਵਾ, ਮਾਂਜ ਪਖਾਰੇ ਭਲੋ ਬਨਾਵਾ।
ਉਸੇ ਵਕਤ ਭਾਈ ਲਹਿਣਾ ਜੀ ਨੇ ਚਿੱਕੜ ਚ ਛਾਲ ਮਾਰੀ, ਤੇ ਚਿੱਕੜ ਚ ਛਾਲ ਮਾਰ ਕੇ ਉਹ ਜਿਹੜਾ ਕਟੋਰਾ ਚਿੱਕੜ ਚ ਡਿੱਗਾ ਸੀ ਉਹ ਕਟੋਰਾ ਕੱਢ ਲਿਆ। ਕਟੋਰਾ ਬਾਹਰ ਕੱਢ ਕੇ ਉਹ ਕਟੋਰੇ ਨੂੰ ਚੰਗੀ ਤਰ੍ਹਾਂ ਮਾਂਜਿਆ, ਚੰਗੀ ਤਰ੍ਹਾਂ ਧੋਇਆ, ਔਰ ਕਟੋਰੇ ਨੂੰ ਚੰਗੀ ਤਰ੍ਹਾਂ ਸਵੱਛ ਕਰਕੇ, ਚੰਗੀ ਤਰ੍ਹਾਂ ਪਵਿੱਤਰ ਕਰਕੇ ਭਲਾ ਬਣਾ ਦਿੱਤਾ।
ਪੰਕ ਸੰਗ ਪਟ ਪਏ ਮਲੀਨਾ, ਅੰਗ ਨ ਲਗੇ ਉਹ ਜਾਤ ਨੈ ਚੀਨਾ।
ਉਸ ਗੰਦਗੀ ਭਰੇ ਟੋਏ ਦੇ ਵਿਚ ਜਿਹੜਾ ਚਿੱਕੜ ਸੀ, ਉਸ ਚਿੱਕੜ ਨਾਲ ਭਾਈ ਲਹਿਣਾ ਜੀ ਦੇ ਸਾਰੇ ਕੱਪੜੇ ਮੈਲੇ ਹੋ ਗਏ। ਚਿੱਕੜ ਸੀ, ਲੱਕ ਲੱਕ ਤੱਕ ਖੁੱਭ ਗਏ ਉਸ ਚਿੱਕੜ ਵਿਚ। ਕੱਪੜੇ ਜਿਹੜੇ ਸਰੀਰ ਤੇ ਪਾਏ ਹੋਏ ਸਾਰੇ ਮਲੀਨ ਹੋ ਗਏ। ਇਥੋਂ ਤੱਕ ਵੀ ਸਰੀਰ ਦੇ ਜਿਹੜੇ ਅੰਗ ਸਨ ਉਹ ਵੀ ਚਿੱਕੜ ਵਿਚ ਮਿਲ ਕੇ ਇਹੋ ਜਿਹੇ ਹੋ ਗਏ ਵੀ ਨਜ਼ਰ ਨਹੀਂ ਆਉਂਦੇ, ਵੱਖਰੇ ਨਹੀਂ ਦਿਸਦੇ ਚਿੱਕੜ ਨਾਲੋਂ। ਏਦਾਂ ਸਾਰਾ ਸਰੀਰ ਚਿੱਕੜ ਨਾਲ ਭਰ ਗਿਆ।
ਸਰਬ ਬਿਲੋਕ ਵਿਸਮਤਾ ਥਾਨੀ, ਧਨ ਧਨ ਕਹਿ ਕੇ ਤੁਕਬਾਨੀ।
ਜਿਹੜੇ ਸਿੱਖ ਬੈਠੇ ਸਨ ਭਾਈ ਲਹਿਣਾ ਜੀ ਦੀ ਇਹੋ ਜਿਹੀ ਕਾਂਡਣਾ ਵੇਖ ਕੇ ਸਭ ਨੇ ਆਖਿਆ ਭਾਈ ਲਹਿਣਾ ਜੀ ਧਨ ਹਨ, ਧਨ ਹਨ। ਵਾਰੇ ਜਾਈਏ ਇਹੋ ਜਿਹੇ ਸਿੱਖਾਂ ਤੋਂ ਜਿਹੜੇ ਆਪਣੇ ਗੁਰੂ ਦੀ ਆਗਿਆ ਨੂੰ, ਹੁਕਮ ਨੂੰ ਸਤ ਸਤ ਕਰਕੇ ਮੰਨਦੇ ਹਨ।
ਖੰਨਿਓ ਤਿੱਖੀ ਵਾਲੋ ਨਿੱਕੀ, ਗੁਰ ਸਿੱਖੀ ਤਿੱਖੀ ਅਸੂ ਤੇ, ਧਨ ਸੇ ਨਰ ਜੇ ਜਾਏ ਪਹੁੰਚੇ।
ਸਿੱਖ ਕਹਿੰਦੇ ਧਨ ਨੇ ਭਾਈ ਲਹਿਣਾ ਜੀ, ਭਾਈ ਲਹਿਣਾ ਜੀ ਧਨ ਹਨ, ਧਨ ਹਨ। ਇਹੋ ਜੀ ਸਿੱਖੀ ਜਿਹੜੀ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ, ਅਸ ਤਿੱਖੀ ਕਿਰਪਾਨ ਦੀ ਧਾਰ ਨਾਲੋਂ, ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਸਿੱਖੀ ਹੈ। ਔਰ ਇਹੋ ਜੇ ਸਿੱਖੀ ਦੇ ਮਾਰਗ ਤੇ ਚੱਲ ਕੇ ਜਿਹੜੇ ਨਰ ਆਪਣੇ ਸਾਹਿਬ ਤੱਕ ਜਾ ਪਹੁੰਚੇ ਨੇ, ਉਹ ਨਰ ਧਨ ਨੇ ਜਿਹੜੇ ਸਿੱਖੀ ਦੇ ਇਹੋ ਜਿਹੇ ਮਾਰਗ ਤੇ ਚੱਲਦੇ ਨੇ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਇਹੋ ਜਿਹੀ ਤਿੱਖੀ ਬਾਰੀਕ ਰਸਤਾ ਹੈ ਜਿਹੜਾ ਗੁਰਸਿੱਖੀ ਦਾ। ਉਸ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ ਜਿਹੜੇ ਨਰ ਪਰਮੇਸ਼ਰ ਤੱਕ ਜਾ ਪਹੁੰਚੇ ਨੇ, ਉਹ ਨਰ ਧਨ ਹਨ, ਉਹ ਗੁਰਖ ਧਨ ਹਨ।
ਅਦਕ ਪ੍ਰਸੀਦੇ ਕਿਰਪਾ ਨਿਧਾਨਾ, ਨਿਰਦਲ ਸਮਤ ਤੋਂ ਬਚਨ ਬਖਾਨਾ।
ਕਿਰਪਾ ਨਿਧਾਨ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਅਦਕ ਪ੍ਰਸੀਦੇ ਬੜੀ ਕਿਰਪਾ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਤੇ। ਕਹਿੰਦੇ ਕਿਰਪਾ ਦਾ ਖਜ਼ਾਨਾ ਹੀ ਵਰਸਾ ਦਿੱਤਾ ਮਹਾਰਾਜ ਜੀ ਤੇ, ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨੇ, ਬੜੀ ਕਿਰਪਾ ਕੀਤੀ। ਮਿਰਦਲ ਸਮਤ, ਜਿਨ੍ਹਾਂ ਦਾ ਸੁਭਾਅ ਬੜਾ ਮਿਰਦਲ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਕੋਮਲ ਜੇ ਮਿੱਠੇ ਜੇ ਬੋਲ ਉਸ ਵਕਤ ਬੋਲੇ।
ਦੋਏਰਾ ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ।
ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਬੋਲੇ, ਕਹਿਣ ਲੱਗੇ ਭਾਈ ਲਹਿਣੇ ਨੂੰ, ਜਦੋਂ ਭਾਈ ਲਹਿਣਾ ਜੀ ਨੇ ਕਟੋਰਾ ਅੱਗੇ ਲਿਆ ਕੇ ਰੱਖ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਲਹਿਣਾ ਜੀ ਹੱਥ ਜੋੜੋ ਕਰਤਾਰ ਦੇ ਅੱਗੇ, ਤੇ ਕਰਤਾਰ ਦੇ ਅੱਗੇ ਹੱਥ ਜੋੜ ਕੇ ਉਸ ਕਰਤਾ ਪੁਰਖ ਪਰਮੇਸ਼ਰ ਨੂੰ ਆਪਣਾ ਸਿਰ ਨਵਾ ਕੇ, ਆਪਣਾ ਸੀਸ ਝੁਕਾ ਕੇ, ਨਤਮਸਤਕ ਹੋ ਕੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਵੰਦਨਾ ਕਰੋ।
ਸਭ ਸੰਤਾ ਨੇ ਅਪਰਮੈ ਅਤੇ ਉਤੰਗ ਪਦ ਪਾਏ।
ਪਾਤਸ਼ਾਹ ਕਹਿੰਦੇ ਭਾਈ ਲਹਿਣਾ ਜੀ ਤੁਹਾਡੀ ਸਮਤਾ ਬਰਾਬਰੀ ਹੋਰ ਕੋਈ ਦੂਜਾ ਨਹੀਂ ਕਰ ਸਕਦਾ। ਤੁਹਾਡੀ ਉਦਾਹਰਣ, ਤੁਹਾਡੀ ਉਪਮਾ ਤੁਸੀਂ ਖੁਦ ਆਪ ਹੀ ਹੋ। ਤੁਹਾਡੇ ਜਿਹਾ ਕੋਈ ਹੋਰ ਨਹੀਂ ਹੈ, ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈ। ਤੁਸੀਂ ਆਪਣਾ ਪ੍ਰਮਾਣ, ਆਪਣੀ ਉਦਾਹਰਣ ਖੁਦ ਹੋ। ਤੁਸੀਂ ਬੜੀ ਉਤੰਗ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ।
ਕਿਉਂ ਪਈ ਸੁਣ ਲੈਣੇ ਗੈ ਪਦ ਅਰਬਿੰਦਾ, ਧਰਿਓ ਸੀਸ ਲੈ ਹਿਰਦੇ ਅਨੰਦਾ।
ਇਹ ਸੁਣ ਕੇ ਭਾਈ ਲਹਿਣੇ ਨੇ ਆਖਿਆ ਮਹਾਰਾਜ ਮੇਰੇ ਕਰਤਾਰ ਤੋਂ ਤੁਸੀਂ ਹੋ। ਸਤਿਗੁਰ ਆਖਿਆ ਕਰਤਾਰ ਨੂੰ ਵੰਦਨਾ ਕਰੋ, ਤੁਹਾਡੇ ਬਰਾਬਰ ਹੋਰ ਕੋਈ ਨਹੀਂ। ਇਹ ਸੁਣ ਕੇ ਭਾਈ ਲਹਿਣੇ ਨੇ ਹੱਥ ਜੋੜੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਫੜੇ। ਸਤਿਗੁਰੂ ਜੀ ਦੇ ਪਵਿੱਤਰ ਚਰਨ ਫੜ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਸਿਰ ਧਰਿਆ, ਬੜੇ ਅਦਬ ਤੇ ਸਤਿਕਾਰ ਸਹਿਤ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਬੋਰੋ ਕਿਤਕ ਬਿਤਾਇਓ ਕਾਲਾ, ਸੇਵੈ ਸ੍ਰੀ ਗੁਰੂ ਚਰਨ ਰਸਾਲਾ।
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਹਿਰਦੇ ਚ ਆਨੰਦ ਬਣ ਗਿਆ। ਭਾਈ ਲਹਿਣਾ ਜੀ ਦਾ ਹਿਰਦਾ ਆਨੰਦ ਨਾਲ ਉਦਤ ਹੋਇਆ, ਆਨੰਦ ਨਾਲ ਭਰਿਆ ਹੋਇਆ। ਇਸ ਤਰ੍ਹਾਂ ਕੁਝ ਸਮਾਂ, ਕੁਝ ਕਾਲ ਹੋਰ ਬਤੀਤ ਕੀਤਾ। ਅਨੇਕਾਂ ਗੁਰਮੁਖ ਪਿਆਰੇ ਸਤਿਗੁਰਾਂ ਦੀ ਸੇਵਾ ਕਰਦੇ ਨੇ, ਭਾਈ ਲਹਿਣਾ ਜੀ ਵੀ ਬੜੇ ਪਿਆਰ ਨਾਲ ਅਦਬ ਸਤਕਾਰ ਨਾਲ ਮਹਾਰਾਜ ਜੀ ਦੇ ਚਰਨ ਸੇਵਦੇ ਨੇ, ਸਤਿਗੁਰਾਂ ਦੇ ਚਰਨਾਂ ਨੂੰ ਧਿਆਉਂਦੇ ਹਨ।
ਜੋ ਪਈ ਇੱਕ ਦਿਨ ਬੂੜੇ ਕੇ ਮਨ ਆਈ, ਹਉਂ ਵੀ ਸੇਵ ਕਰੋ ਅਧਕਾਏ।
ਖਾਲਸਾ ਜੀ ਵੇਖੋ, ਇੱਥੇ ਮਹਾਰਾਜ ਜੀ ਦੱਸਣਾ ਚਾਹੁੰਦੇ ਨੇ ਵੀ ਭਾਈ ਲਹਿਣਾ ਜੀ ਸਭ ਤੋਂ ਉੱਤਮ ਨੇ। ਇੱਕ ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚ, ਉਹ ਵੀ ਇੱਥੇ ਹੀ ਰਹਿੰਦੇ ਸੀ ਗੁਰੂ ਸਾਹਿਬ ਕੋਲੇ ਕਰਤਾਰਪੁਰ ਸਾਹਿਬ ਹੀ, ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿਚ ਸੁਭਾਵਕ ਇੱਕ ਫੁਰਨਾ ਆ ਗਿਆ ਕਿ ਸੇਵਾ ਤਾਂ ਮੈਂ ਵੀ ਗੁਰੂ ਸਾਹਿਬ ਦੀ ਬੜੀ ਕਰਦਾ। ਜਿਸ ਦਿਨ ਦਾ ਸਤਿਗੁਰਾਂ ਕੋਲ ਆਇਆ, ਮਹਾਰਾਜ ਜੀ ਦੀ ਸੇਵਾ ਕਰ ਰਿਹਾ, ਗੁਰੂ ਘਰ ਦੀ ਸੇਵਾ ਕਰ ਰਿਹਾ, ਤੇ ਸੇਵਾ ਖਾਲਸਾ ਜੀ ਭਾਈ ਲਹਿਣੇ ਦੀ ਸੇਵਾ ਔਰ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖਾਂ ਦੀ ਸੇਵਾ ਵਿਚ ਫਰਕ ਕੀ ਹੈ? ਕਿ ਭਾਈ ਲਹਿਣਾ ਜੀ ਸੇਵਾ ਕਰ ਰਹੇ ਨੇ ਸਿਰਫ ਚਾਓ ਨਾਲ, ਬਦਲੇ ਚ ਉਨ੍ਹਾਂ ਦੇ ਮਨ ਚ ਕੋਈ ਕਾਂਖਾ ਨਹੀਂ ਕਿ ਮੈਂ ਸੇਵਾ ਕਰ ਰਿਹਾ ਜਾਂ ਮੈਨੂੰ ਬਦਲੇ ਚ ਕੁਝ ਚਾਹੀਦਾ। ਬਾਕੀ ਜਿਤਨੇ ਸਿੱਖ ਨੇ ਸੇਵਾ ਕਰਦੇ ਨੇ, ਉਨ੍ਹਾਂ ਦੇ ਮਨ ਚ ਇਹੋ ਜਿਹੇ ਖਿਆਲ ਆ ਜਾਂਦੇ ਨੇ ਜਿਵੇਂ ਬਾਬਾ ਬੁੱਢਾ ਸਾਹਿਬ ਦੇ ਮਨ ਚ ਖਿਆਲ ਆ ਗਿਆ ਵੀ ਮੈਂ ਬੜੀ ਸੇਵਾ ਕਰ ਰਿਹਾ। ਪਰ ਪਦੇ ਭਾਈ ਲਹਿਣੇ ਦੇ ਮਨ ਚ ਖਿਆਲ ਨਹੀਂ ਆਇਆ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚ ਖਿਆਲ ਆਇਆ, ਫੁਰਨਾ ਆਇਆ ਕਿ ਸੇਵਾ ਤਾਂ ਗੁਰੂ ਸਾਹਿਬ ਦੀ ਮੈਂ ਵੀ ਬਹੁਤ ਕਰ ਰਿਹਾ ਹਾਂ,
ਸਦਾ ਰਹਾਂ ਸਾਰੀ
ਮੈਂ ਵੀ ਸਤਿਗੁਰਾਂ ਦੀ ਆਗਿਆ ਵਿਚ ਰਹਿਣਾ। ਜਿਹੜਾ ਹੁਕਮ ਗੁਰੂ ਸਾਹਿਬ ਕਰਦੇ ਨੇ, ਮਹਾਰਾਜ ਜੀ ਦੇ ਹੁਕਮ ਨੂੰ ਮੈਂ ਸੱਤ ਸੱਤ ਕਰਕੇ ਮੰਨਦਾ ਹਾਂ।
ਤਦ ਪੇ ਕਿਰਪਾ ਲੈਣੇ ਪਰ ਭਾਰੀ,
ਪਰ ਫਿਰ ਵੀ ਸਤਿਗੁਰੂ ਜੀ ਆਪਣੀ ਬਹੁਤੀ ਕਿਰਪਾ ਭਾਈ ਲਹਿਣੇ ਤੇ ਹੀ ਕਰਦੇ ਨੇ। ਸੇਵਾ ਤਾਂ ਭਾਈ ਲਹਿਣੇ ਵਾਂਗੂ ਮੈਂ ਵੀ ਕਰਦਾ, ਜਿਵੇਂ ਭਾਈ ਲਹਿਣਾ ਜੀ ਕਰਦੇ ਨੇ ਉਸੇ ਤਰ੍ਹਾਂ ਮੈਂ ਕਰ ਰਿਹਾ। ਪਰ ਗੁਰੂ ਸਾਹਿਬ ਜੀ ਮੇਰੇ ਤੇ ਓਨੀ ਕਿਰਪਾ ਨਹੀਂ ਕਰਦੇ ਜਿੰਨੀ ਭਾਈ ਲਹਿਣੇ ਤੇ ਕਰਦੇ ਨੇ। ਫਿਰ ਵੀ ਭਾਈ ਲਹਿਣੇ ਵੱਲ ਸਤਿਗੁਰਾਂ ਦੀ ਜ਼ਿਆਦਾ ਤਵੱਜੋ ਹੈ, ਭਾਈ ਲਹਿਣੇ ਵੱਲ ਗੁਰੂ ਸਾਹਿਬ ਜੀ ਦਾ ਜ਼ਿਆਦਾ ਧਿਆਨ ਹੈ, ਮੇਰੇ ਵੱਲ ਓਨਾ ਧਿਆਨ ਨਹੀਂ।
ਅੰਤਰ ਜਾਮੀ ਸ਼੍ਰੀ ਗੁਰ ਜਾਨੀ ਇਸਕੇ ਪਰਖਣ ਕੀ ਵਿਦ ਠਾਨੀ।
ਅੰਤਰ ਜਾਮੀ ਸਤਿਗੁਰੂ ਜੀ ਜਾਣੀ ਜਾਣ ਗਏ ਕਿ ਬਾਬਾ ਬੁੱਢਾ ਸਾਹਿਬ ਦੇ ਮਨ ਚ ਵੀ ਸ਼ੰਕਾ ਆ ਗਿਆ ਕਿ ਮੈਂ ਵੀ ਸੇਵਾ ਕਰਦਾ, ਮੈਂ ਵੀ ਸਰਵੋਤਮ ਆ, ਮੇਰੇ ਨਾਲ ਗੁਰੂ ਸਾਹਿਬ ਇੰਨਾ ਹਿੱਤ ਕਿਉਂ ਨਹੀਂ ਕਰਦੇ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੀ ਅਵਸਥਾ ਜਾਣ ਕੇ ਅੰਤਰਜਾਮੀ ਸਤਿਗੁਰੂ ਜੀ ਤਾਂ ਘੱਟ ਘੱਟ ਦੀ ਜਾਣਨ ਵਾਲੇ ਨੇ, ਜਾਣ ਗਏ ਹੁਣ ਪਰਖਣ ਵਾਸਤੇ ਤੇ ਦੱਸਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ ਭਾਈ ਲਹਿਣਾ ਜੀ ਤੁਹਾਡੇ ਤੋਂ ਵੀ ਸਰਵੋਤਮ ਨੇ। ਕਿਵੇਂ ਸਰਵੋਤਮ ਨੇ ਉਹ ਦੱਸਦੇ ਨੇ,
ਉਤੇ ਮਿਸਾ ਇੱਕ ਇਹ ਦੁਆ ਪਾਸਾ ਬੋਲੇ ਬਚਨ ਤਵੈ ਸੁਖ ਰਾਸਾ।
ਰਾਤ ਦਾ ਸਮਾਂ ਸੀ, ਅੱਧੀ ਕੁ ਰਾਤ ਬੀਤ ਚੁੱਕੀ ਸੀ, ਸਤਿਗੁਰੂ ਜੀ ਲੇਟੇ ਹੋਏ ਪਲੰਘੇ ਤੇ, ਮਹਾਰਾਜ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਜੀ ਵੀ ਲੇਟੇ ਹੋਏ ਸਨ ਨੇੜੇ, ਤੇ ਭਾਈ ਲਹਿਣਾ ਜੀ ਵੀ ਉੱਥੇ ਹੀ ਸਨ। ਬਾਬਾ ਬੁੱਢਾ ਸਾਹਿਬ ਜੀ ਵੀ ਕੋਲ ਨੇ ਤੇ ਭਾਈ ਲਹਿਣਾ ਜੀ ਵੀ ਕੋਲ ਹਨ, ਅੱਧੀ ਰਾਤ ਦਾ ਸਮਾਂ ਹੈ।
ਬੋਲੇ ਬਚਨ ਤਬੈ ਸੁਖ ਰਾਸਾ ਬੂੜੇ ਵਹਿਰ ਨਿਕਸ ਕੇ ਦੇਖ ਕਿਤਕ ਜਮਨੀ ਹੈ ਅਭਿਸ਼ੇਕ।
ਮਹਾਰਾਜ ਜੀ ਰਾਤ ਦਾ ਸਮਾਂ ਤੇ ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰੀ, ਬਾਬਾ ਬੁੱਢਾ ਜੀ ਬਾਹਰ ਵੇਖੋ ਕਿੰਨੀ ਕੁ ਰਾਤ ਬਾਕੀ ਰਹਿੰਦੀ। ਮਹਾਰਾਜ ਜੀ ਨਾਲ ਨਾਲ ਨਿਤਾਰਾ ਕਰੀ ਜਾਂਦੇ ਨੇ ਦੱਸਣ ਵਾਸਤੇ, ਕਿਉਂਕਿ ਸਾਡੇ ਮਨਾਂ ਚ ਵੀ ਸਵਾਲ ਕੱਲ ਨੂੰ ਆ ਸਕਦਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਵੀ ਤਾਂ ਬੜੇ ਸੇਵਾਦਾਰ ਸਨ, ਉਨ੍ਹਾਂ ਨੂੰ ਗੁਰਤਾ ਕਿਉਂ ਨਹੀਂ ਦਿੱਤੀ। ਪਰ ਭਾਈ ਲਹਿਣਾ ਜੀ ਉਨ੍ਹਾਂ ਤੋਂ ਵੀ ਸਰਵੋਤਮ ਨੇ। ਹਾਂ, ਬਾਬਾ ਬੁੱਢਾ ਸਾਹਿਬ ਜੀ ਦੀ ਜਿੱਥੇ ਅਵਸਥਾ ਹੈ ਉਹ ਅਸੀਂ ਬਿਆਨ ਨਹੀਂ ਕਰ ਸਕਦੇ, ਬੜੇ ਉੱਤਮ ਅਵਸਥਾ। ਪਰ ਗੁਰੂ ਤਾਂ ਗੁਰੂ ਹੈ ਨਾ, ਤੇ ਸਿੱਖ ਸਿੱਖ ਹੈ। ਭਾਈ ਲਹਿਣਾ ਜੀ ਗੁਰੂ ਰੂਪ ਹੋ ਗਏ ਨੇ, ਇਸ ਕਰਕੇ ਸਤਿਗੁਰੂ ਜੀ ਨੇ ਪਰਖ ਕਰਕੇ ਸਭ ਨੂੰ ਦੱਸਣਾ ਹੈ ਕਿ ਭਾਈ ਲਹਿਣਾ ਜੀ ਸਭ ਤੋਂ ਸਰਵੋਤਮ ਨੇ, ਸਭ ਤੋਂ ਉੱਤਮ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਅੱਧੀ ਰਾਤ ਦਾ ਸਮਾਂ ਸੀ ਉਸ ਸਮੇਂ, ਕਹਿਣ ਲੱਗੇ ਬਾਬਾ ਬੁੱਢਾ ਜੀ ਬਾਹਰ ਜਾ ਕੇ ਵੇਖ ਕੇ ਆਓ ਕਿ ਰਾਤ ਕਿੰਨੀ ਕੁ ਬਾਕੀ ਬਚੀ ਹੈ।
ਜੀਤੀ ਰਹੀ ਬਤਾਵੋ ਸੋ ਕਾਲ ਇਸ਼ਨਾਨ ਭਇਓ ਕਿ ਨਾ ਹੋ।
ਵੇਖੋ ਜਾ ਕੇ ਬਾਹਰ ਰਾਤ ਕਿੰਨੀ ਕੁ ਬਾਕੀ। ਸਾਡੇ ਇਸ਼ਨਾਨ ਕਰਨ ਦਾ ਸਮਾਂ ਹੋਇਆ ਕਿ ਨਹੀਂ ਹੋਇਆ ਹਾਲੇ। ਮਹਾਰਾਜ ਜੀ ਦਾ ਨਿਤਨੇਮ ਸੀ, ਸਵਾ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ। ਇਸ ਕਰਕੇ ਬਾਬੇ ਬੁੱਢੇ ਨੂੰ ਕਹਿ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਵੇਖੋ ਸਾਡੇ ਇਸ਼ਨਾਨ ਦਾ ਸਮਾਂ ਹਾਲੇ ਹੋਇਆ ਹੈ ਜਾਂ ਨਹੀਂ ਹੋਇਆ।
ਨਿਕਸੀ ਬੁੜਾ ਦੇਖ ਬਤਾਈ ਅਰਧ ਨਿਸਾਬ ਹੈ ਗਤ ਦਾਏ।
ਉਹਨਾਂ ਸਮਿਆਂ ਚ ਤਾਰੇ ਵੇਖ ਕੇ ਅੰਦਾਜ਼ਾ ਲਾ ਲਿਆ ਜਾਂਦਾ ਸੀ ਵੀ ਕਿੰਨੀ ਰਾਤ ਹੈ। ਬਾਬਾ ਬੁੱਢਾ ਜੀ ਨੇ ਬਾਹਰ ਅਸਮਾਨ ਚ ਤਾਰੇ ਵੇਖੇ, ਹਾਲੇ ਵੀ ਕਈ ਬਜੁਰਗ ਨੇ ਜਿਹੜੇ ਰਾਤ ਨੂੰ ਤਾਰੇ ਵੇਖ ਕੇ ਅੰਦਾਜ਼ਾ ਲਾ ਲੈਂਦੇ ਵੀ ਸਮਾਂ ਕੀ ਹੋ ਗਿਆ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਤਾਰਿਆਂ ਦੀ ਦਿਸ਼ਾ ਵੇਖੀ, ਸਾਰਾ ਅੰਦਾਜ਼ਾ ਲਾ ਕੇ ਵੀ ਕਿੰਨਾ ਕੁ ਸਮਾਂ ਬੀਤਿਆ। ਅੰਦਰ ਆਏ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਅੱਧੀ ਰਾਤ ਬੀਤ ਗਈ ਹੈ, ਅੱਧੀ ਬਾਕੀ ਰਹਿੰਦੀ ਹੈ, ਹਾਲੇ ਦੋ ਪਹਿਰ ਯਾਨੀ ਕਿ ਅੱਧੀ ਰਾਤ ਦਾ ਸਮਾਂ ਬੀਤਿਆ ਹੈ।
ਗੁਰੂ ਕਹਿਓ ਏਤੀ ਅਬ ਨਾਈ ਏਕੈ ਜਾਮ ਜਾਮਨੀ ਆਏ।
ਪਾਤਸ਼ਾਹ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਸਾਹਿਬ ਜੀ, ਸਾਨੂੰ ਲੱਗਦਾ ਵੀ ਅੱਧੀ ਰਾਤ ਦਾ ਸਮਾਂ ਨਹੀਂ, ਸਮਾਂ ਜ਼ਿਆਦਾ ਬੀਤ ਗਿਆ। ਸਾਨੂੰ ਤਾਂ ਏਦਾਂ ਲੱਗਦਾ ਵੀ ਜਿਵੇਂ ਪਹਿਰ ਕੀ ਰਾਤ ਰਹਿ ਗਈ ਹੋਵੇ, ਅਸੀਂ ਅੱਜ ਲੇਟ ਹੋ ਗਏ। ਵੇਖੋ ਧਿਆਨ ਨਾਲ ਜਾ ਕੇ ਵੀ ਜਾਪਦਾ ਹੈ ਰਾਤ ਜ਼ਿਆਦਾ ਬੀਤ ਗਈ ਹੈ, ਪਹਿਰ ਕੀ ਰਾਤ ਬਾਕੀ ਬਚਦੀ ਹੈ।
ਬਲੀ ਪ੍ਰਕਾਰ ਬੇ ਲੋਕ ਬਹੁਰੀ ਦਿਓ ਬਤਾਏ ਖੋਏ ਮਤ ਬੋਰੇ।
ਜਾਓ ਬਾਬਾ ਬੁੱਢਾ ਸਾਹਿਬ ਜੀ ਬਾਹਰ ਜਾ ਕੇ ਧਿਆਨ ਨਾਲ ਵੇਖੋ, ਗਉ ਨਾਲ ਵੇਖੋ, ਤੁਹਾਨੂੰ ਵੇਖਣ ਚ ਕਿਤੇ ਭੁਲੇਖਾ ਲੱਗ ਗਿਆ, ਰਾਤ ਜ਼ਿਆਦਾ ਬੀਤ ਗਈ ਹੈ, ਇੱਕ ਪਹਿਰ ਰਾਤ ਬਾਕੀ ਬਚਦੀ ਜਾਪਦੀ, ਸਾਡੇ ਅੰਦਾਜ਼ੇ ਨਾਲ ਤਾਂ ਸਾਨੂੰ ਏਦਾਂ ਲੱਗ ਰਿਹਾ, ਬਾਕੀ ਤੁਸੀਂ ਚੰਗੀ ਤਰ੍ਹਾਂ ਬਾਹਰ ਵੇਖ ਕੇ ਆਓ।
ਸਭ ਬੂੜੇ ਪਿਕਨਿਕੀ ਭਾਂਤੇ ਕਹੋ ਪ੍ਰਭੂ ਜੀ ਅੱਧੀ ਰਾਤੀ।
ਬਾਬਾ ਬੁੱਢਾ ਸਾਹਿਬ ਜੀ ਦੂਜੀ ਵਾਰ ਵੀ ਬਾਹਰ ਗਏ ਤੇ ਧਿਆਨ ਨਾਲ ਵੇਖਿਆ, ਗੋ ਨਾਲ ਧਿਆਨ ਨਾਲ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਵਾਪਸ ਆਏ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਨਹੀਂ ਮਹਾਰਾਜ ਮੈਨੂੰ ਭੁਲੇਖਾ ਨਹੀਂ ਲੱਗਾ, ਰਾਤ ਅੱਧੀ ਬੀਤੀ, ਅੱਧੀ ਰਾਤ ਹਾਲੇ ਬਾਕੀ ਹੈ, ਤੁਹਾਨੂੰ ਭੁਲੇਖਾ ਜਾਪਦਾ ਹੈ ਪਰ ਭੁਲੇਖਾ ਮੈਨੂੰ ਨਹੀਂ ਲੱਗਾ, ਪਰ ਮਹਾਰਾਜ ਜੀ ਹਾਲੇ ਅੱਧੀ ਰਾਤ ਦਾ ਸਮਾਂ ਹੀ ਬੀਤਿਆ, ਮੈਂ ਚੰਗੀ ਤਰ੍ਹਾਂ ਵੇਖ ਲਿਆ ਹੈ।
ਜਾਮ ਨਹੀਂ ਮੈਂ ਦੇਖੀ ਨੀਕੇ ਸੁਣ ਬੋਲੇ ਪ੍ਰਿਯ ਸਿੱਖਣ ਜੀ ਕੇ।
ਪਹਿਰ ਰਾਤ ਨਹੀਂ, ਰਾਤ ਅੱਧੀ ਰਹਿੰਦੀ ਹੈ, ਤੁਸੀਂ ਕਹਿੰਦੇ ਹੋ ਪਹਿਰ ਰਾਤ ਦਾ ਸਮਾਂ, ਮਹਾਰਾਜ ਨਹੀਂ ਅੱਧੀ ਰਾਤ ਦਾ ਸਮਾਂ ਹਾਲੇ ਬਾਕੀ ਬਚਿਆ, ਅੱਧੀ ਰਾਤ ਹੀ ਬੀਤੀ ਹੈ, ਮੈਂ ਚੰਗੀ ਤਰ੍ਹਾਂ ਵੇਖ ਲਈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਦੁਬਾਰਾ ਆ ਕੇ ਦੱਸਿਆ ਸਤਿਗੁਰਾਂ ਨੂੰ, ਤੇ ਸਿੱਖਾਂ ਨਾਲ ਪਿਆਰ ਕਰਨ ਵਾਲੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਫੇਰ ਬੋਲੇ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ,
ਏਕੈ ਜਾਮ ਜਾਮਨੀ ਹੋਈ ਤੈਨੈ ਪਿੱਠੀ ਭਲੀ ਬਿਦ ਸੋਈ।
ਮਹਾਰਾਜ ਜੀ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਜੀ ਤੁਹਾਨੂੰ ਫੇਰ ਭੁਲੇਖਾ ਲੱਗ ਗਿਆ ਹੈ, ਰਾਤ ਜ਼ਿਆਦਾ ਬੀਤ ਗਈ ਹੈ, ਇੱਕ ਪਹਿਰ ਹੀ ਰਾਤ ਬਾਕੀ ਬਚੀ ਹੈ, ਮੈਨੂੰ ਇੱਥੇ ਅੰਦਰ ਅੰਦਾਜ਼ਾ ਹੋ ਰਿਹਾ ਹੈ ਕਿ ਇੱਕ ਪਹਿਰ ਹੀ ਰਾਤ ਬਾਕੀ ਬਚੀ ਹੈ, ਤੁਸੀਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਗੋ ਲਾ ਕੇ ਧਿਆਨ ਨਾਲ ਨਹੀਂ ਵੇਖਿਆ, ਰਾਤ ਜ਼ਿਆਦਾ ਬੀਤੀ ਹੋਈ ਹੈ।
ਬਹਰੋ ਬੂੜੇ ਦੇਖ ਅਕਾਸ਼ਾ ਅਰਧ ਰਾਤਰ ਅਬ ਹੈ ਸੁਖ ਰਾਤਾ।
ਬੁੱਢਾ ਸਾਹਿਬ ਜੀ ਫਿਰ ਗਏ ਬਾਹਰ ਜਾ ਕੇ, ਫਿਰ ਉਨ੍ਹਾਂ ਨੇ ਵੇਖਿਆ ਆਕਾਸ਼ ਨੂੰ, ਤੀਜੀ ਵਾਰ ਆ ਕੇ ਮਹਾਰਾਜ ਜੀ ਨੂੰ ਫਿਰ ਦੱਸਿਆ, ਮਹਾਰਾਜ ਜੀ ਅੱਧੀ ਰਾਤ ਹੈ, ਮੈਨੂੰ ਭੁਲੇਖਾ ਨਹੀਂ, ਮੈਂ ਵੀ ਵੇਖ ਰਿਹਾ, ਮੈਂ ਵੇਖ ਕੇ ਆਇਆ ਹਾਂ, ਮਹਾਰਾਜ ਅੱਧੀ ਰਾਤਰੀ ਦਾ ਸਮਾਂ ਹੀ ਬੀਤਿਆ ਸੁਖਦਾਤੇ ਪਾਤਸ਼ਾਹ, ਅੱਧੀ ਰਾਤ ਬਾਕੀ ਰਹਿੰਦੀ ਹੈ।
ਤੀਨ ਬਾਰੀਓ ਬਚਨ ਹਟਾਏ ਸ੍ਰੀ ਗੁਰ ਕੋ ਆਸ਼ਾ ਨਾ ਪਾਏ।
ਮਹਾਰਾਜ ਜੀ ਨੇ ਤੀਜੀ ਵਾਰ ਫਿਰ ਉਹੀ ਜਵਾਬ ਦਿੱਤਾ ਵੀ ਨਹੀਂ, ਰਾਤ ਜ਼ਿਆਦਾ ਬੀਤ ਗਈ, ਪਹਿਰ ਕੀ ਰਾਤ ਰਹਿੰਦੀ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ, ਗੁਰੂ ਸਾਹਿਬ ਦਾ ਆਸ਼ਾ ਨਹੀਂ ਸਮਝਿਆ, ਕਿਉਂਕਿ ਖਾਲਸਾ ਜੀ ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਗੁਰੂ ਸਾਹਿਬ ਦਾ ਆਸ਼ਾ ਨਹੀਂ ਸਮਝ ਸਕਦਾ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਸਤਿਗੁਰਾਂ ਦਾ ਜਿਹੜਾ ਆਸ਼ਾ ਸੀ, ਮਹਾਰਾਜ ਜੀ ਜਿਸ ਕਾਰਨ ਕਰਕੇ ਬਾਰ ਬਾਰ ਕਹਿ ਰਹੇ ਨੇ ਕਿ ਪਹਿਰ ਰਾਤ ਹੀ ਰਹਿੰਦੀ ਹੈ, ਉਸ ਆਸ਼ੇ ਨੂੰ ਬਾਬਾ ਬੁੱਢਾ ਸਾਹਿਬ ਜੀ ਤਿੰਨੋਂ ਵੇਰੀ ਨਾ ਸਮਝ ਸਕੇ, ਔਰ ਤਿੰਨੋਂ ਵੇਰੀ ਆ ਕੇ ਮਹਾਰਾਜ ਜੀ ਨੂੰ ਜਵਾਬ ਦੇ ਦਿੱਤਾ।
ਲੈਣੇ ਸੋ ਬੋਲੇ ਗੱਤ ਦਾਈ ਤੂੰ ਅਵਲੋਕ ਵਹਿਰ ਅਬ ਜਾਏ।
ਭਾਈ ਲਹਿਣਾ ਜੀ ਸਨ, ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਵਾਜ਼ ਮਾਰੀ, ਲਹਿਣਾ ਜੀ ਤੁਸੀਂ ਵੇਖ ਕੇ ਆਓ, ਬਾਬਾ ਬੁੱਢਾ ਸਾਹਿਬ ਜੀ ਨੂੰ ਭੁਲੇਖਾ ਲੱਗ ਰਿਹਾ, ਰਾਤ ਜ਼ਿਆਦਾ ਬੀਤ ਗਈ ਹੈ, ਇਹ ਕਹਿੰਦੇ ਅੱਧੀ ਬੀਤੀ ਹੈ, ਤੁਸੀਂ ਵੇਖੋ ਬਾਹਰ ਜਾ ਕੇ ਧਿਆਨ ਨਾਲ।
ਜੇਤੀ ਨਿਸੈ ਦਿਓ ਬਤਾਈ, ਨਿਕਸਿਓ ਤੂਰਨ ਦੇਰ ਨ ਲਾਏ।
ਵੇਖੋ ਬਾਹਰ ਜਾ ਕੇ ਵੀ ਕਿੰਨੀ ਕੁ ਰਾਤ ਬਾਕੀ ਬਚੀ ਤੇ ਕਿੰਨੀ ਕੁ ਬੀਤੀ ਹੈ, ਧਿਆਨ ਨਾਲ ਗੌ ਨਾਲ ਜਾ ਕੇ ਵੇਖ ਕੇ ਸਾਨੂੰ ਆ ਕੇ ਦੱਸੋ। ਮਹਾਰਾਜ ਜੀ ਦਾ ਇਹ ਬਚਨ ਭਾਈ ਲਹਿਣਾ ਜੀ ਨੇ ਸੁਣਿਆ, ਉਸੇ ਵੇਲੇ ਕਮਰ ਕੱਸਾ ਕੀਤਾ ਹੀ ਹੋਇਆ, ਤਿਆਰ ਬਰ ਤਿਆਰ ਹੀ ਰਹਿੰਦੇ ਸਨ ਹਰ ਵੇਲੇ। ਭਾਈ ਲਹਿਣਾ ਜੀ ਬਾਹਰ ਗਏ ਤੇ ਬਾਹਰ ਜਾ ਕੇ ਵੇਖਿਆ,
ਉਡਗਨ ਕੋ ਬਿਲੋਕ ਕੈ ਬਾਨੀ, ਅਰਧ ਨਿਸਾਬ ਸ਼੍ਰੀ ਗੁਣ ਖਾਨੀ।
ਤਾਰੇ ਵੇਖੇ ਭਾਈ ਲਹਿਣਾ ਜੀ ਨੇ ਵੀ ਤਾਰਿਆਂ ਵੱਲ ਨਿਗਾਹ ਮਾਰੀ ਤੇ ਤਾਰਿਆਂ ਨੂੰ ਵੇਖ ਕੇ ਭਾਈ ਲਹਿਣਾ ਜੀ ਅੰਦਰ ਆਏ ਤੇ ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਅੱਧੀ ਰਾਤ ਹੀ ਬੀਤੀ, ਅਰਧ ਰਾਤ, ਮਹਾਰਾਜ ਅੱਧੀ ਰਾਤ ਹੀ ਬੀਤੀ ਹੈ ਤੇ ਅੱਧੀ ਰਾਤ ਬਾਕੀ ਬਚੀ ਹੈ।
ਗੁਰ ਬੋਲੇ ਦੇਖੋ ਤੁਮ ਨੀਕੇ, ਜਾਮ ਜਾਮਨੀ ਹੈ ਅਬ ਠੀਕੇ।
ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਵੀ ਉਹੀ ਗੱਲ ਜੋ ਬਾਬਾ ਬੁੱਢਾ ਸਾਹਿਬ ਨੂੰ ਕਹੀ ਸੀ, ਮਹਾਰਾਜ ਜੀ ਭਾਈ ਲਹਿਣੇ ਨੂੰ ਕਹਿੰਦੇ, ਲਹਿਣਾ ਜੀ ਚੰਗੀ ਤਰ੍ਹਾਂ ਜਾ ਕੇ ਧਿਆਨ ਨਾਲ ਵੇਖੋ, ਰਾਤ ਇੱਕ ਪਹਿਰ ਹੀ ਬਾਕੀ ਬਚੀ ਹੈ। ਤੁਸੀਂ ਕਹਿੰਦੇ ਹੋ ਅੱਧੀ ਰਾਤ ਹੈ, ਪਰ ਸਾਨੂੰ ਲੱਗਦਾ ਹੈ ਵੀ ਇੱਕ ਪਹਿਰ ਹੀ ਰਾਤ ਦਾ ਬਾਕੀ ਬਚਿਆ ਹੋਇਆ, ਬਾਕੀ ਰਾਤ ਬਹੁਤੀ ਬੀਤ ਚੁੱਕੀ ਹੈ।
ਦੋਏਰਾ ਲੈਣਾ ਹਿਰਦੇ ਵਿਚਾਰੇ ਹੈ ਆਦੀ ਹੀ ਰਾਤ।
ਹੁਣ ਭਾਈ ਲਹਿਣਾ ਜੀ ਨੇ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਤੇ ਫਿਰ ਅੰਦਰ ਵਿਚਾਰ ਚੱਲ ਪਏ। ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਪਰ ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲਵੇ ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਗੁਰੂ ਦਾ ਰੂਪ ਹੋ ਜਾਂਦਾ। ਉਹ ਅਵਸਥਾ ਭਾਈ ਲਹਿਣਾ ਜੀ ਦੀ ਹੈ, ਗੁਰੂ ਰੂਪ ਹੋ ਚੁੱਕੇ ਨੇ। ਬਾਬਾ ਬੁੱਢਾ ਸਾਹਿਬ ਜੀ ਸਿੱਖ ਹੀ ਨੇ, ਸਭ ਸਿੱਖਾਂ ਚੋਂ ਸਰਵੋਤਮ ਸਿੱਖ ਬਾਬਾ ਬੁੱਢਾ ਸਾਹਿਬ ਵੀ ਨੇ, ਪਰ ਜੇ ਗੁਰੂ ਪਦਵੀ ਤੇ ਕੋਈ ਪਹੁੰਚਿਆ ਤਾਂ ਉਹ ਸਿਰਫ ਭਾਈ ਲਹਿਣਾ ਜੀ ਨੇ। ਭਾਈ ਲਹਿਣਾ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ, ਮਨ ਹੀ ਮਨ ਸੋਚਿਆ ਕਿ ਰਾਤ ਤਾਂ ਬਾਹਰ ਅੱਧੀ ਬੀਤੀ ਹੈ, ਜਿਹੜਾ ਮੈਂ ਵੇਖ ਕੇ ਆਇਆ ਸਮਾਂ ਜੋ ਬਾਬਾ ਬੁੱਢਾ ਸਾਹਿਬ ਨੇ ਵੇਖਿਆ ਉਹ ਬਿਲਕੁਲ ਸਹੀ ਪ੍ਰਤੀਤ ਹੁੰਦਾ ਹੈ ਕਿ ਅੱਧੀ ਰਾਤ ਦਾ ਸਮਾਂ ਹੀ ਬਾਹਰ ਬੀਤਿਆ ਹੈ।
ਤਦ ਪੈ ਗੁਰ ਸੁਭਾਵ ਜੋ ਸੋਨੇ ਜਾਣਿਓ ਜਾਤ।
ਪਰ ਸਤਿਗੁਰਾਂ ਦਾ ਜਿਹੜਾ ਸੁਭਾਅ ਹੈ, ਮਹਾਰਾਜ ਜੀ ਬਾਰ ਬਾਰ ਕਹਿ ਰਹੇ ਨੇ ਨਹੀਂ ਰਾਤ ਜ਼ਿਆਦਾ ਬੀਤ ਗਈ ਹੈ, ਇਹ ਸਮਝ ਨਹੀਂ ਪੀ ਆਉਂਦੀ, ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਗੁਰੂ ਸਾਹਿਬ ਜੀ ਬਾਰ ਬਾਰ ਇਸ ਤਰ੍ਹਾਂ ਕਿਉਂ ਜਵਾਬ ਦੇ ਰਹੇ ਹਨ, ਕਿਉਂ ਇਹ ਬਾਰ ਬਾਰ ਗੱਲ ਕਹਿ ਰਹੇ ਨੇ।
ਇਉ ਮਨ ਗੁਣ ਕੈ ਬੈਨ ਅਲਾਏ, ਪ੍ਰਭ ਮਮ ਨੈਣ ਉਤੇ ਅਲਸਾਏ।
ਸਿੱਖੀ ਕਿ ਆਪਣੀ ਭੁੱਲ ਨਾ ਵੀ ਹੋਵੇ ਫਿਰ ਵੀ ਕਹਿਣਾ ਮੈਂ ਭੁੱਲਣ ਅੰਦਰ ਹਾਂ, ਆਪਣੇ ਚ ਕੋਈ ਕਮੀ ਨਹੀਂ, ਕੋਈ ਔਗਣ ਨਹੀਂ, ਫਿਰ ਵੀ ਕਹਿਣਾ ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ। ਭਾਈ ਲਹਿਣਾ ਜੀ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦਾਤੇ ਸਾਹਿਬ ਜੀ, ਪ੍ਰਭ ਮਮ ਨੈਣ ਹੁਤੇ ਅਲਸਾਏ। ਮਹਾਰਾਜ ਮੇਰੀਆਂ ਅੱਖਾਂ ਕੁਝ ਅਲਸਾਈਆਂ ਹੋਈਆਂ ਸੀ, ਨੀਂਦ ਚ ਉੱਠ ਕੇ ਗਿਆ ਤੇ ਅੱਖਾਂ ਦੇ ਵਿਚ ਕੁਝ ਨੀਂਦ ਜਦੋਂ ਆਈ ਹੁੰਦੀ ਆ ਉਦੋਂ ਸਾਫ਼ ਨਹੀਂ ਦਿਸਦਾ, ਸਹੀ ਨਹੀਂ ਦਿਸਦਾ, ਮੇਰੇ ਨੇਤਰ ਕੁਝ ਅਲਸਾਏ ਹੋਏ ਸਨ।
ਭੁੱਲ ਕਿਉ ਮੈਂ ਆਦੀ ਰਾਤੀ, ਜਾਮ ਏਕ ਹੀ ਅਬ ਸੁਧ ਜਾਤੇ।
ਮੈਂ ਭੁੱਲ ਗਿਆ ਤੇ ਭੁੱਲ ਕੇ ਕਹਿ ਬੈਠਾ ਵੀ ਅੱਧੀ ਰਾਤ ਹੈ। ਮਹਾਰਾਜ ਹਾਂ ਮੈਂ ਸਮਝ ਗਿਆ ਵੀ ਇੱਕੋ ਪਹਿਰ ਹੀ ਬਾਕੀ ਬਚਿਆ ਰਾਤ ਦਾ, ਇਹ ਮੈਨੂੰ ਸਮਝ ਆ ਗਈ ਹੈ ਕਿ ਇੱਕ ਪਹਿਰ ਹੀ ਰਾਤ ਦਾ ਬੀਤਿਆ ਹੈ।
ਜਿਤਨੀ ਨਿਸਾ ਬਿਤਾਈ ਰਾਵਰ, ਇਤਨੀ ਬੀਤੀ ਨਾ ਮੈਂ ਲੱਖ ਬਾਉਰ।
ਮਹਾਰਾਜ ਸੱਚੇ ਪਾਤਸ਼ਾਹ ਜਿੰਨੀ ਕ ਰਾਤ ਤੁਸੀਂ ਬਤੀਤ ਕਰਾ ਦਿੱਤੀ ਹੈ ਉਨੀ ਕ ਬੀਤ ਗਈ ਹੈ। ਮਹਾਰਾਜ ਮੈਨੂੰ ਨੀ ਬੌਰੇ ਨੂੰ, ਮੈਂ ਬੌਰੇ ਨੂੰ ਕੀ ਪਤਾ ਵੀ ਕਿੰਨੀ ਕ ਰਾਤ ਬੀਤ ਗਈ ਬਾਹਰ। ਪਾਤਸ਼ਾਹ ਸਹੀ ਮਾਇਨਿਆਂ ਵਿਚ ਗੱਲ ਇੱਥੇ ਇਹ ਹੈ, ਇੱਥੇ ਭਾਈ ਲਹਿਣਾ ਜੀ ਵੀ ਸੱਚ ਰਹਿ ਗਏ, ਸਮਝ ਵੀ ਗਏ, ਤੂੰ ਝੂਠ ਵੀ ਨੀ ਬੋਲਣਾ ਪਿਆ ਕਿ ਇੱਕ ਪਹਿਰ ਰਾਤ ਰਹਿੰਦੀ ਹੈ ਜਾਂ ਨਹੀਂ ਰਹਿੰਦੀ। ਇਹੀ ਕਿਹਾ ਮਹਾਰਾਜ, ਜਿੰਨੀ ਕ ਰਾਤ ਤੁਸੀਂ ਬਤੀਤ ਕਰਾ ਦਿੱਤੀ ਹੈ ਓਨੀ ਕ ਰਾਤ ਬਤੀਤ ਹੋ ਗਈ ਹੈ।
ਅਬ ਜਿਤਨੀ ਰਾਖੀ ਸੋ ਰਹੇ ਸਰਬ ਕਾਲ ਤੋ ਕਰਤਾ ਤੋ ਹੈ।
ਜਿੰਨੀ ਕ ਰਾਤ ਤੁਸੀਂ ਰੱਖੀ ਹੈ ਓਨੀ ਕ ਰਹਿ ਗਈ ਹੈ, ਜਿੰਨੀ ਕ ਬਤੀਤ ਕਰਾਈ ਹੈ ਬੀਤ ਗਈ ਹੈ, ਜਿੰਨੀ ਕ ਰੱਖੀ ਹੈ ਮਹਾਰਾਜ ਓਨੀ ਰਹਿ ਗਈ। ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਹੈ ਕਿ ਮੈਂ ਆਪ ਜੀ ਨੂੰ ਆ ਕੇ ਕਹਿ ਬੈਠਾ ਵੀ ਅੱਧੀ ਰਾਤ ਬੀਤੀ, ਪਰ ਮਹਾਰਾਜ ਅਸਲ ਗੱਲ ਤਾਂ ਇਹ ਹੈ ਵੀ ਜਿੰਨੀ ਕ ਤੁਸੀਂ ਬਤੀਤ ਕਰਾ ਦਿੱਤੀ ਬੀਤ ਗਈ, ਜਿੰਨੀ ਕ ਰੱਖੀ ਆ ਓਨੀ ਰਹਿ ਗਈ ਹੈ।
ਅਵਗਿਆ ਛਿਮਾ ਕਰੀ ਜੈ ਔਗਣ ਹਾਰ ਸਦਾ ਬਖਸ਼ੀ ਜੈ।
ਕਾਲ ਦੇ ਕਰਤਾ ਤੁਸੀਂ ਹੋ, ਇਹ ਸਮਾਂ ਤੁਹਾਡੇ ਅਧੀਨ ਹੈ, ਜਿੰਨਾ ਕ ਤੁਸੀਂ ਬਤੀਤ ਕਰਾਉਂਦੇ ਹੋ ਬੀਤਦਾ, ਜਿੰਨਾ ਕ ਰੱਖਦੇ ਹੋ ਓਨਾ ਰਹਿ ਜਾਂਦਾ। ਕਾਲ ਤੁਹਾਡੇ ਅਧੀਨ ਹੈ ਮਹਾਰਾਜ, ਤੁਸੀਂ ਇਸ ਕਾਲ ਨੂੰ ਆਪਣੇ ਅਧੀਨ ਕੀਤਾ ਹੋਇਆ, ਪਰ ਮਹਾਰਾਜ ਮੇਰੇ ਕੋਲੋਂ ਅਵੱਗਿਆ ਹੋ ਗਈ ਹੈ, ਮੇਰੇ ਕੋਲੋਂ ਭੁੱਲ ਹੋ ਗਈ ਹੈ, ਆਪ ਜੀ ਕਿਰਪਾ ਕਰਕੇ ਮੇਰੀ ਭੁੱਲ ਛਿਮਾ ਕਰ ਦਿਓ। ਮਹਾਰਾਜ ਮੈਂ ਔਗਣਹਾਰਾ ਹਾਂ, ਕਿਰਪਾ ਕਰਕੇ ਦਇਆ ਕਰਕੇ ਆਪ ਜੀ ਮੈਨੂੰ ਬਖਸ਼ ਲਵੋ।
ਮੰਦਮਤੀ ਮੈਂ ਭਿਖਿਓ ਨਾਨੀ ਕੇ ਬੋਲਿਓ ਕੂਰ ਤੁਮਾਰ ਨਜੀ ਕੇ।
ਮੈਂ ਮਾੜੀ ਮਤ ਵਾਲਾ ਹਾਂ, ਵੇਖੋ ਭਾਈ ਲਹਿਣਾ ਜੀ ਦੀ ਇੱਥੇ ਹਲੀਮੀ ਵਿਨਿਮਰਤਾ, ਇਹੀ ਪ੍ਰੇਰਨਾ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਥੜੇ ਬਣਾਉਂਦੇ ਨੇ ਉੱਥੇ ਵੀ ਇਹ ਬਚਨ ਇੱਦਾਂ ਦੇ ਹੀ ਟੁੱਕਦੇ ਨੇ। ਉਹ ਕਹਿੰਦੇ ਮਹਾਰਾਜ ਅਸੀਂ ਭੁੱਲ ਕਰਦੇ ਹਾਂ ਬਾਰ ਬਾਰ, ਮੇਰੇ ਕੋਲੋਂ ਸਹੀ ਨਹੀਂ ਬਣਿਆ। ਤੇ ਭਾਈ ਲਹਿਣਾ ਜੀ ਵੀ ਇੱਥੇ ਕਹਿ ਰਹੇ ਮਹਾਰਾਜ ਅਸੀਂ ਬਾਰ ਬਾਰ ਭੁੱਲ ਕਰਦੇ ਹਾਂ, ਮੈਂ ਭੁੱਲੇ ਭੁੱਲ ਕਰ ਬੈਠਾ ਵੀ ਕਹਿ ਬੈਠਾ ਅੱਧੀ ਰਾਤ ਬੀਤੀ। ਪਾਤਸ਼ਾਹ ਓਨੀ ਬੀਤੀ ਹੈ ਜਿੰਨੀ ਤੁਸੀਂ ਬਤਾਈ, ਪਰ ਮਹਾਰਾਜ ਜੇ ਅਸੀਂ ਭੁੱਲ ਕੀਤੀ ਹੈ, ਤੁਸੀਂ ਬਖਸ਼ਣਹਾਰ ਹੋ ਮਹਾਰਾਜ, ਸਾਡਾ ਔਗਣ ਕਿਰਪਾ ਕਰਕੇ ਬਖਸ਼ ਲਓ।
ਸੁਣ ਕੇ ਪਰਮ ਪ੍ਰਸੀਦੇ ਦਿਆਲਾ ਲਖਿਓ ਸਰਬ ਤੇ ਦਾਸ ਬਿਸਾਲਾ।
ਜਦੋਂ ਭਾਈ ਲਹਿਣਾ ਜੀ ਨੇ ਇਹ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਚ ਕਮੀ ਹੈ, ਮੇਰੇ ਚ ਕਮਜ਼ੋਰੀ ਹੈ, ਮੇਰੇ ਚ ਔਗਣ ਹੈ, ਆਪ ਜੀ ਤਾਂ ਬਖਸ਼ਣਹਾਰ ਹੋ, ਬਖਸ਼ ਲਓ, ਮੇਰੇ ਕੋਲੋਂ ਭੁੱਲ ਹੋ ਗਈ। ਇਹ ਬਚਨ ਜਦੋਂ ਭਾਈ ਲਹਿਣਾ ਜੀ ਨੇ ਕਹੇ, ਸੁਣ ਕੇ ਦੀਨ ਦੁਨੀਆਂ ਦੇ ਵਾਲੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਤਰਸ ਭਰੀ ਨਿਗਾਹ ਨਾਲ ਭਾਈ ਲਹਿਣਾ ਜੀ ਵੱਲ ਕਿ ਸਾਰਿਆਂ ਦਾਸਾਂ ਵਿੱਚੋਂ ਸਭ ਤੋਂ ਸਰਵੋਤਮ ਦਾਸ ਸਾਡੇ ਸਿਰਫ ਭਾਈ ਲਹਿਣਾ ਜੀ ਹਨ, ਭਾਈ ਲਹਿਣਾ ਜੀ ਸਾਰਿਆਂ ਸੇਵਕਾਂ ਚੋਂ ਸਰਵੋਤਮ ਸੇਵਕ ਹਨ।
ਆਓ ਕਸੋਟੀ ਉਤਰਿਓ ਪੂਰਾ ਬਾਰਾਂ ਬੰਨੀ ਪਯੋ ਸਰੂਰਾ।
ਭਾਈ ਲਹਿਣਾ ਜੀ ਨੂੰ ਜਿੰਨੀਆਂ ਕਸਵੱਟੀਆਂ ਦੇ ਤਾਓ ਅਸੀਂ ਲਾਏ ਨੇ, ਹਰ ਇੱਕ ਤਾਓ ਨੂੰ ਭਾਈ ਲਹਿਣੇ ਨੇ ਚੱਲ ਲਿਆ, ਇਸ ਕਰਕੇ ਹੁਣ ਭਾਈ ਲਹਿਣਾ ਜੀ ਬਾਰਾਂ ਬੰਨੀ ਦੇ ਸ਼ੁੱਧ ਸੋਨਾ ਹੋ ਗਏ ਨੇ। ਬਾਰਾਂ ਬੰਨੀ ਦਾ ਸ਼ੁੱਧ ਸੋਨਾ ਹੁੰਦਾ ਹੈ, ਜਿਹਦੇ ਚ ਸਾਰੀ ਖੋਟ ਨਿਕਲ ਜੇ ਉਹ ਸ਼ੁੱਧ ਸੋਨਾ ਬਾਰਾਂ ਬੰਨੀ ਦਾ ਗਿਣਿਆ ਜਾਂਦਾ। ਮਹਾਰਾਜ ਜੀ ਕਹਿੰਦੇ ਇਹਨੇ ਹਰ ਇੱਕ ਤਾਓ ਕਸੋਟੀ ਦਾ ਚੱਲ ਲਿਆ, ਇਸ ਕਰਕੇ ਭਾਈ ਲਹਿਣਾ ਜੀ ਬਾਰਾਂ ਬੰਨੀ ਦੇ ਸ਼ੁੱਧ ਸੋਨਾ ਹੋ ਚੁੱਕੇ ਹਨ।
ਪਰਖਿਓ ਸੇਵਕ ਸਭੀ ਪੰਤੀ ਕਮਤੀ ਰਹੀ ਨ ਜਾਨੀ ਜਾਤੇ।
ਪ੍ਰਕਾਰ ਕਰਕੇ ਆਪਣੇ ਸੇਵਕ ਨੂੰ ਪਰਖਿਆ ਮਹਾਰਾਜ ਜੀ ਨੇ, ਹਰ ਪੱਖ ਤੋਂ ਪਰਖਿਆ, ਹਰ ਭਾਵ ਤੋਂ ਪਰਖਿਆ ਹੈ, ਤੇ ਪਰਖ ਕੇ ਮਹਾਰਾਜ ਜੀ ਨੇ ਵੇਖ ਲਿਆ ਕਿ ਹੁਣ ਭਾਈ ਲਹਿਣੇ ਵਿਚ ਕੋਈ ਕਮਤੀ ਨਹੀਂ ਰਹੀ, ਕੋਈ ਕਮੀ ਨਹੀਂ ਰਹੀ, ਪੂਰੇ ਨੇ, ਆਪ ਪੂਰਨ ਹੋ ਗਏ ਨੇ, ਪੂਰੇ ਦੀ ਸੇਵਾ ਕਰ ਕਰਕੇ ਬਿਲਕੁਲ ਪੂਰਨ ਰੂਪ ਹੋ ਚੁੱਕੇ ਨੇ ਭਾਈ ਲਹਿਣਾ ਜੀ।
ਉਚਿਤ ਖਜ਼ਾਨੇ ਪਾਵਨ ਦੇਖਾ ਕਰੀ ਕਿਰਪਾ ਪ੍ਰਸੀਦ ਵਿਸ਼ੇਖਾ।
ਮੈਂ ਵੇਖਿਆ ਵੀ ਹੁਣ ਇੰਨੇ ਖਰੇ ਤੇ ਉੱਤਮ ਨੇ ਕਿ ਇਹਨਾਂ ਨੂੰ ਹੁਣ ਮੈਂ ਆਪਣੇ ਖਜ਼ਾਨੇ ਚ ਪਾ ਸਕਦਾ। ਖਰੇ ਖਜ਼ਾਨੇ ਪਾਈਏ, ਜਿਹੜੇ ਖਰੇ ਨੂੰ ਖਜ਼ਾਨੇ ਚ ਮਹਾਰਾਜ ਪਾ ਲੈਂਦੇ, ਆਪਣੇ ਖਜ਼ਾਨੇ ਚ ਰੱਖਦੇ, ਇਹ ਬਿਲਕੁਲ ਖਰੇ ਨੇ, ਸਰਵੋਤਮ ਨੇ, ਇਹਨਾਂ ਚ ਕੋਈ ਕਮੀ ਨਹੀਂ ਰਹੀ, ਇਹ ਸਾਡੇ ਖਜ਼ਾਨੇ ਦੇ ਉਚਿਤ ਵੇਖ ਲਏ ਨੇ, ਇਸ ਕਰਕੇ ਮਹਾਰਾਜ ਜੀ ਨੇ ਬੜੀ ਭਾਰੀ ਕਿਰਪਾ, ਬਹੁਤ ਭਾਰੀ ਤਰਸ ਰਹਿਮਤ ਉਹ ਭਾਈ ਸਾਹਿਬ ਭਾਈ ਲਹਿਣਾ ਜੀ ਤੇ ਕੀਤੀ ਹੈ।
ਤਖਤ ਦੇਨ ਕੀ ਮਨ ਬਿਦ ਆਨੀ ਪਲਟੋ ਵੇਖ ਪਲੋਰ ਠਾਨੀ।
ਇੱਥੋਂ ਤੱਕ ਮੇਰੇ ਸਤਿਗੁਰਾਂ ਦੇ ਚਿੱਤ ਚ ਖਿਆਲ ਆ ਗਿਆ, ਹੁਣ ਗੁਰੂ ਨਾਨਕ ਸਾਹਿਬ ਵਿਚਾਰ ਕਰਦੇ ਨੇ ਮਨ ਚ ਕਿ ਗੁਰਤਾ ਗੱਦੀ ਦਾ ਜੋ ਤਖਤ ਹੈ ਉਹ ਤਖਤ ਹੁਣ ਅਸੀਂ ਭਾਈ ਲਹਿਣਾ ਜੀ ਨੂੰ ਦੇ ਦਈਏ, ਸਮਾਂ ਆ ਗਿਆ, ਉਹ ਸਮਾਂ ਹੁਣ ਆ ਗਿਆ ਕਿ ਅਸੀਂ ਆਪਣੀ ਦੇਹ ਪਲਟ ਲਈਏ, ਵੇਖ ਜਿਹੜਾ ਪਲਟ ਲਈਏ, ਸਰੀਰ ਬਦਲ ਲਈਏ, ਜੋਤ ਤਾਂ ਅੰਦਰ ਉਹੀ ਰੱਖਣੀ ਹੈ ਨਾ ਜਿਹੜੀ ਗੁਰੂ ਨਾਨਕ ਸਾਹਿਬ ਦੀ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜੋਤ ਤਾਂ ਉਹੀ ਹੈ, ਸਰੂਪ ਬਦਲਣਾ ਹੈ। ਮਹਾਰਾਜ ਜੀ ਵਿਚਾਰ ਕਰ ਰਹੇ ਨੇ ਕਿ ਹੁਣ ਇਹਨਾਂ ਨੂੰ ਤਖ਼ਤ ਦੇ ਦੇਣਾ ਚਾਹੀਦਾ ਗੁਰਤਾ ਗੱਦੀ ਦਾ, ਹੁਣ ਸਾਨੂੰ ਦੂਸਰਾ ਭੇਖ ਜਿਹੜਾ ਸਰੀਰ ਦਾ ਉਹ ਪਲਟ ਲੈਣਾ ਚਾਹੀਦਾ ਹੈ।
ਸੁਖ ਸਾਗਰ ਪੂਰਨ ਅਬਨਾਸ਼ੀ ਜੋ ਕਾਤਿਤ ਸੇਵਕ ਜਮ ਫਾਸੇ।
ਸੁਖਾਂ ਦੇ ਸਮੁੰਦਰ, ਸੁਖ ਸਾਗਰ, ਸਾਗਰ ਨਾਮ ਸਮੁੰਦਰ ਦਾ ਹੈ ਮੇਰੇ ਸਤਿਗੁਰੂ ਜੀ, ਸੁਖਾਂ ਦੇ ਸਮੁੰਦਰ ਨੇ, ਪੂਰਨ ਅਬਨਾਸ਼ੀ ਪੂਰਨ ਨੇ ਤੇ ਫਿਰ ਅਬਨਾਸ਼ੀ ਵਿਨਾਸ਼ ਤੋਂ ਰਹਿਤ ਨੇ ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸੇਵਕਾਂ ਦੀ, ਆਪਣੇ ਦਾਸਾਂ ਦੀ ਫਾਹੀ ਕੱਟਣ ਵਾਲੇ ਨੇ।
ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ।
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਐਸਾ ਸਰੂਪ ਹੈ ਕਿ ਜਿਨ੍ਹਾਂ ਦਾ ਅਸਲ ਵਿਚ ਨਿਰਾਕਾਰ ਸਰੂਪ ਚ ਕੋਈ ਰੂਪ ਨਹੀਂ। ਸਾਕਾਰ ਰੂਪ ਚ ਤਾਂ ਗੁਰੂ ਨਾਨਕ ਸਾਹਿਬ ਦੀ ਮੂਰਤ ਹੈ, ਪਰ ਨਿਰਾਕਾਰ ਸਰੂਪ ਚ, ਨਿਰਗੁਣ ਸਰੂਪ ਚ ਮੇਰੇ ਸਤਿਗੁਰਾਂ ਦਾ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ। ਮੇਰੇ ਸਤਿਗੁਰਾਂ ਦਾ ਨਾ ਰੂਪ ਹੈ ਨਾ ਰੇਖਾ ਹੈ ਕੋਈ, ਜਿਵੇਂ ਸਾਡੀਆਂ ਰੇਖਾਵਾਂ ਹੁੰਦੀਆਂ, ਏਦਾਂ ਸਾਹਿਬ ਦੀਆਂ ਰੇਖਾਵਾਂ ਨੇ। ਨਾ ਰੰਗ ਹੈ ਮੇਰੇ ਸਤਿਗੁਰਾਂ ਦਾ, ਨਾ ਹੀ ਮੇਰੇ ਸਤਿਗੁਰਾਂ ਨੂੰ ਕਿਸੇ ਨਾਲ ਕੋਈ ਰਾਗ ਹੈ।
ਰੋਗ ਨਾ ਸੋਗ ਅਕਾਲ ਸਦਾਏ।
ਇਹਨਾਂ ਨੂੰ ਕੋਈ ਰੋਗ ਨਹੀਂ ਹੈ, ਨਾ ਹੀ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸੋਗ ਦੁੱਖ ਹੈ, ਜੋ ਸਦਾ ਆਪਣੇ ਆਪ ਨੂੰ ਅਕਾਲ ਹੀ ਸਦਾਉਂਦੇ। ਮੇਰੇ ਸਤਿਗੁਰੂ ਜੀ ਸਦਾ ਅਕਾਲ ਨੇ ਔਰ ਅਕਾਲ ਹੀ ਸਦਾਉਂਦੇ ਹਨ।
ਪੂਰਨ ਸ਼੍ਰੀ ਪਰਮੇਸ਼ਰ ਸੋ ਪੁਰਸ਼ੋਤਮ ਪਰ ਨਹੀਂ ਕੇ ਪਾਏ।
ਗੁਰੂ ਨਾਨਕ ਸਾਹਿਬ ਜੀ ਜੋ ਪੂਰਨ ਪਰਮੇਸ਼ਵਰ ਹਨ, ਪੁਰਸ਼ੋਤਮ ਉੱਤਮ ਪੁਰਸ਼ ਹਨ, ਔਰ ਜਿਨ੍ਹਾਂ ਦਾ ਪਾਰ ਕੋਈ ਨਹੀਂ ਪਾ ਸਕਦਾ, ਜਿਨ੍ਹਾਂ ਦਾ ਪਾਰਾਵਾਰ ਕੋਈ ਜਾਣ ਵੀ ਨਹੀਂ ਸਕਦਾ।
ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ।
ਜਿਨ੍ਹਾਂ ਦੀ ਨਾ ਕੋਈ ਪਾਤ ਪੰਗਤ ਹੈ, ਨਾ ਕੋਈ ਜਾਤ ਹੈ, ਔਰ ਨਾ ਹੀ ਜਿਨ੍ਹਾਂ ਦੀ ਕੋਈ ਮਾਂ ਹੈ ਤੇ ਨਾ ਹੀ ਜਿਨ੍ਹਾਂ ਦਾ ਕੋਈ ਪਿਤਾ ਹੈ।
ਪਾਤ ਨਾ ਵੇਦ ਕਸੇਬ ਅਲਾਏ।
ਤੇ ਨਾ ਹੀ ਜਿਨ੍ਹਾਂ ਦਾ ਕੋਈ ਭਰਾ ਹੈ, ਭਾਵ ਜਿਨ੍ਹਾਂ ਦਾ ਕੋਈ ਸ਼ਰੀਕ ਨਹੀਂ ਹੈ। ਵੇਦ ਕਤੇਬ ਸਭ ਜਿਨ੍ਹਾਂ ਬਾਬਤ ਕਹਿੰਦੇ ਨੇ ਕਿ ਮੇਰੇ ਸਤਿਗੁਰੂ ਜੀ ਅਨੰਤ ਹਨ, ਅਨੰਤ ਹਨ, ਬੇਅੰਤ ਹਨ, ਬੇਅੰਤ ਹਨ।
ਸੋ ਕਰ ਤਾਰ ਧਰਾ ਅਵਤਾਰ ਤਰਾ ਪੈ ਨਾਨਕ ਰੂਪ ਸੁਆਏ।
ਜਿਹੜਾ ਕਰਤਾਰ ਹੈ ਨਾ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਜਾਤ ਪਾਤ ਤੋਂ ਨਿਆਰਾ ਹੈ, ਜਿਹਦਾ ਕੋਈ ਮਾਂ ਨਹੀਂ, ਬਾਪ ਨਹੀਂ, ਭਰਾ ਨਹੀਂ, ਬੰਧੂ ਨਹੀਂ, ਐਸੇ ਅਕਾਲ ਪੁਰਖ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਦਾ ਪਾਵਨ ਪਵਿੱਤਰ ਸਵਰੂਪ ਐਸੇ ਅਕਾਲ ਪੁਰਖ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਧਾਰਨ ਕੀਤਾ, ਔਰ ਉਹ ਵਿਚਾਰ ਕਰ ਰਹੇ ਨੇ ਕਿ ਅਸੀਂ ਹੁਣ ਆਪਣੀ ਜੋਤ ਗੁਰੂ ਅੰਗਦ ਸਾਹਿਬ ਦੇ ਵਿਚ ਰੱਖ ਦਈਏ। ਤੇ ਮੇਰੇ ਸਾਹਿਬ ਜੀ ਦੀ ਉਹ ਪਾਵਨ ਕਥਾ ਆਪਾਂ ਅਗਲਿਆਂ ਪ੍ਰਸੰਗਾਂ ਚ ਸਰਵਣ ਕਰਾਂਗੇ। ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਇਤਿਹਾਸ ਨੂੰ ਕਥਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ चुत हे पार ब्रह्म
अविनाशी अगनास
हे पूरन हे सर्व मैं
दुख पंजन गुण तास
हे संगी हे निरंकार
हे निर्गुण सब टेक
हे गोविंद हे गुण निदान
या के सदा विवेक
परम्पर हर हरे
है भी ओनहार
संत कै सदा संग
निदारा धार
ठाकुर हो दास रो
मैं निर्गुण गुण नहीं कोई
नानक दीज नाम दान
राखो ही है परोए
आए प्रभ शरणागति
कृपा निद दयाल
एक अखर हर मन बस्त
नानक होत नियाल
वाहे गुरु नाम जहाज है
जड़े सो तेरे पार
जो शरदा कर सेवंदे
गुर पारे उतारन हार
गुरु नाम जहाज है
जड़े सो तेरे पार
जो शरदा कर सेवंदे
गुर पारे उतारन हार
वाहे गुरु जी का खालसा
वाहे गुरु जी की फतेह।